ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਹਰ ਪੰਕਤੀ ਇੱਕ ਵਿਸ਼ਾ ਹੈ, ਇੱਕ ਮਜ਼ਮੂਨ ਹੈ। ਮਨੁੱਖ ਦੇ ਬੇਸ਼ੁਮਾਰ ਸਵਾਲਾਂ ਦਾ ਜਵਾਬ ਹੈ, ਜੀਵਨ ਦੀਆਂ ਅਣਗਿਣਤ ਸਮੱਸਿਆਵਾਂ ਦਾ ਸਮਾਧਾਨ ਹੈ। ਇੰਜ ਕਹਿ ਲਓ, ਹਰ ਸ਼ਬਦ ਆਪਣੇ ਆਪ ਵਿੱਚ ਕੋਈ ਨਵਾਂ ਜੀਵਨ, ਨਵੀਂ ਦੁਨੀਆ, ਨਵਾਂ ਰਾਜ, ਨਵੀਂ ਉਮੰਗ, ਨਵੀਂ ਤਰੰਗ ਲੈ ਕੇ ਸਾਡੇ ਸਾਹਮਣੇ ਖੜਾ। ਵੱਖ ਵੱਖ ਵਿਸ਼ਿਆਂ ਤੇ ਕਈ ਦਿਨਾਂ ਤੋਂ ਵਿਚਾਰਾਂ ਮੈਂ ਤੁਹਾਡੇ ਸਾਹਮਣੇ ਰੱਖੀਆਂ ਨੇ। ਤੂੰ ਇੱਥੇ ਬੈਠੇ ਹੋਇਆ ਕੀਰਤਨ ਦੀ ਦਾਤ ਦੇ ਚੋਂ ਜੋ ਵਿਸ਼ਾ ਲੱਭ ਜਾਂਦਾ ਹੈ, ਉਹ ਤੁਹਾਡੇ ਭੇਟ ਕਰਨ ਦੀ ਮੈਂ ਕੋਸ਼ਿਸ਼ ਕਰਦਾ ਹਾਂ। ਅੱਜ ਇੱਕ ਪੰਕਤੀ ਬਾਰ ਬਾਰ ਦਿਮਾਗ ਦੇ ਸਾਹਮਣੇ ਆਈ ਹੈ, ਖੇਤ ਸਰੀਰ ਜੋ ਬੀਜਿਆ ਸੋ ਅੰਤ ਖਲੋਤਾ ਆਏ। ਇਹ ਸਰੀਰ ਇੱਕ ਖੇਤੀ ਹੈ, ਜ਼ਮੀਨ ਹੈ, ਧਰਤੀ ਹੈ। ਮਹਾਰਾਜ ਕਹਿੰਦੇ ਨੇ ਇਹ ਧਰਤੀ ਕਾਦਰ ਕਰੀਮ ਨੇ, ਪਰਿਪੂਰਨ ਪਰਮਾਤਮਾ ਨੇ ਤੈਨੂੰ ਦਿੱਤੀ ਹੈ। ਇਹਦੇ ਵਿੱਚ ਹੁਣ ਜੋ ਤੂੰ ਬੀਜ ਪਾਏਗਾ ਉਹੀ ਤੇਰਾ ਫਲ ਹੋਵੇਗਾ। ਖੇਤ ਸਰੀਰ ਜੋ ਬੀਜਿਆ ਸੋ ਅੰਤ ਖਲੋਤਾ ਆਏ। ਅੰਜਾਮ ਇਹ ਹੋਵੇਗਾ ਕਿ ਜੋ ਤੂੰ ਬੀਜਿਆ ਉਹ ਪ੍ਰਫੁੱਲਤ ਹੋਵੇਗਾ। ਮਨੁੱਖ ਦੇ ਕੋਲ ਅਗਰ ਦੁੱਖ ਨੇ ਤਾਂ ਦੁੱਖ ਅਕਾਰਨ ਨਹੀਂ ਨੇ, ਬੀਜੇ ਗਏ ਸਨ। ਮਨੁੱਖ ਦੇ ਕੋਲ ਅਗਰ ਕਲੇਸ਼ ਹੈ ਤਾਂ ਬਿਨਾਂ ਕਾਰਨ ਦੇ ਨਹੀਂ, ਉਹ ਬੀਜਿਆ ਗਿਆ। ਸੰਸਾਰ ਵਿੱਚ ਬਿਨਾਂ ਕਾਰਨ ਦੇ ਕੁਛ ਵੀ ਨਹੀਂ। ਤੈਨੂੰ ਉਪਨਿਸ਼ਦਾਂ ਦੇ ਰਿਸ਼ੀ ਕਹਿੰਦੇ ਨੇ, ਕਾਰਨ ਖੜਾ ਕਰ ਦੇਈਏ ਤਾਂ ਕਾਰਜ ਦੀ ਸਿੱਧੀ ਹੋ ਜਾਂਦੀ ਹੈ। ਕਾਰਜ ਕਾਰਨ, ਬਿਨਾਂ ਕਾਰਨ ਤੋਂ ਕਾਰਜ ਨਹੀਂ ਆਉਂਦਾ। ਤੇ ਕਾਰਜ ਦੀ ਸਿੱਧੀ ਵਾਸਤੇ ਕਾਰਨ ਚਾਹੀਦਾ, ਇਹ ਦੋਵੇਂ ਇਕੱਠੇ ਰਹਿੰਦੇ। ਦੁੱਖ ਹੈ, ਵਿਪਤਾ ਹੈ, ਕਲੇਸ਼ ਹੈ, ਕੁਛ ਬੀਜਿਆ ਗਿਆ ਸੀ। ਪਰ ਭਾਈ ਸਾਹਿਬ ਕਹਿੰਦੇ ਇਸ ਖੇਤ ਰੂਪੀ ਸਰੀਰ ਦੇ ਚ ਜੋ ਕੁਛ ਭੇਟ ਕੀਤਾ ਜਾਂਦਾ, ਜੋ ਕੁਛ ਬੀਜ ਬੀਜਿਆ ਜਾਂਦਾ, ਉਹੀ ਸਾਹਮਣੇ ਆ ਜਾਂਦਾ। ਭਾਈ ਸਾਹਿਬ ਦਾ ਐਸਾ ਫਰਮਾਨ, ਦਿੱਤਾ ਲਈਏ ਆਪਣਾ ਅਣ ਦਿੱਤੇ ਕਿਸ ਹੱਥ ਨਾ ਆਵੇ। ਤੂੰ ਜਗਤ ਨੂੰ ਕੁਛ ਵਿਪਤਾ ਦਿੱਤੀ ਆਉਣੀ ਹੈ, ਪਲਟ ਕੇ ਤੇਰੀ ਝੋਲੀ ਚ ਆਈ ਹੈ। ਕੁਛ ਦੁੱਖ ਦਿੱਤੇ ਹੋਣੇ ਨੇ, ਪਲਟ ਕੇ ਤੇਰੀ ਝੋਲੀ ਚ ਆਏ ਨੇ। ਕੁਝ ਖੁਸ਼ੀਆਂ ਤੋਂ ਵੱਡੀਆਂ ਹੋਣੀਆਂ ਨੇ, ਪਲਟ ਕੇ ਤੇਰੀ ਝੋਲੀ ਚ ਆਈਆਂ ਨੇ। ਇਹ ਕੁਦਰਤ ਦਾ ਇੱਕ ਅਟਲ ਨਿਯਮ ਹੈ। ਮਨੁੱਖ ਸਹੀ ਬੀਜ ਬੀਜ ਸਕੇ, ਕਾਦਰ ਕਰੀਮ ਨੇ ਬੁੱਧੀ ਦੇ ਦਿੱਤੀ ਹੈ। ਇਹ ਬੁੱਧੀ ਸਹੀ ਕੰਮ ਕਰ ਸਕੇ, ਪ੍ਰਫੁੱਲਤ ਹੋ ਸਕੇ, ਸਤਸੰਗ ਦਿੱਤਾ, ਮਨੁੱਖਾ ਤਨ ਦਿੱਤਾ, ਵਰਨਾ ਬੁੱਧੀ ਤੇ ਪਸ਼ੂ ਪੰਖੀਆਂ ਕੋਲ ਵੀ ਹੈ। ਪਰ ਬੁੱਧੀ ਨੂੰ ਕੋਈ ਸਹੀ ਮਾਰਗ ਮਿਲ ਸਕੇ, ਪਸ਼ੂ ਪੰਖੀਆਂ ਕੋਲ ਕੋਈ ਵਸੀਲੇ ਨਹੀਂ। ਇਹ ਵਸਾਇਲ ਸਿਰਫ ਮਨੁੱਖ ਦੇ ਕੋਲ ਹੈ ਕਿ ਆਪਣੀ ਬੁੱਧੀ ਦਾ ਸਹੀ ਇਸਤੇਮਾਲ ਕਰਕੇ ਇਹ ਸਹੀ ਬੀਜ ਬੀਜ ਸਕਦਾ। ਜਦ ਸਤਸੰਗ ਨਹੀਂ, ਗੁਰੂ ਦੀ ਸੰਗਤ ਨਹੀਂ, ਔਰ ਗੁਰੂ ਕੋਲ ਕੋਈ ਪ੍ਰੇਰਣਾ ਨਹੀਂ ਲਈ, ਤਾਂ ਸਹਿਜੇ ਸਹਿਜੇ ਜੀਵਨ ਦੀ ਇਹ ਖੇਤੀ ਕੰਡਿਆਂ ਦਾ ਜੰਗਲ ਬਣ ਜਾਂਦੀ ਹੈ। ਤੇ ਕੰਡਿਆਂ ਦੇ ਜੰਗਲ ਵਿੱਚ ਖੁਦ ਰਹਿਣਾ ਵੀ ਔਖਾ ਹੋ ਜਾਂਦਾ। ਜਿਹੜੇ ਪਾਸੋਂ ਲੰਘਾਂਗੇ ਕੰਡਿਆਂ ਦੀ ਝਰੀਟਾਂ ਹੀ ਲੱਗਦੀਆਂ, ਜ਼ਖਮੀ ਆਉਂਦਾ ਹੈ ਬਦਨ। ਇਸੇ ਨੂੰ ਮੇਰੇ ਪਾਤਸ਼ਾਹ ਕਹਿੰਦੇ ਨੇ, ਜਿਸ ਨੂੰ ਆਪ ਖੁਆਏ ਕਰਤਾ ਖੁਸ ਲਏ ਚੰਗਿਆਈ। ਜ਼ਲੀਲੋ ਫਾਰ ਹੋਣਾ, ਪਰੇਸ਼ਾਨ ਹੋਣਾ, ਦੁਖੀ ਹੋਣਾ, ਚੰਗਿਆਈਆਂ ਖੋ ਲਈਆਂ ਗਈਆਂ। ਕਾਰਨ ਕਾਦਰ ਕਰੀਮ ਦਾ ਇੱਕ ਨਿਯਮ ਹੈ, ਪਰਿਪੂਰਨ ਪਰਮਾਤਮਾ ਦਾ। कि मनुख दा बीजे होया अनंत काल तक रहिंदा है। एक बीज विच सुरग बीन दे राही असी देख सकते हैं, अज साइंस बहुत तरक्की ते है, उस बीज विच देख सकते हैं इहदे विच किहड़ा दरख्त है, किहड़े फुल लगणगे, किस रंग दे लगणगे, किहड़ा फल निकलेगा और उस फल का स्वाद कैसा होगा, एक बीज विच ऐसा देखा जा सकता है। एक बीज अपने विच बहुत वड्डा होण दी संभावना छुपाई बैठा है। मनुख का अज जन्म होया है, यह नवा जन्मया बच्चा एक बीज है, यह अपने विच बहुत कुछ छुपाई बैठा है। यह सहजे सहजे प्रगट होगा, यह सहजे सहजे प्रफुल्लित होगा। इस तन की खेती विच अनेक संस्कारों के बीज पए ने। किसे नूं मेरे पातशाह कहिंदे ने, जैसी कलम गुड़ी है मस्तक तैसी जीअड़े पास। जैसे पूर्वले संस्कार ने वैसी जिंदगी चलेगी। किसे ने गुरु अर्जन देव जी महाराज कहिंदे ने, हाथ कलम अगम मस्तक लिखावती। एक अगमी कलम दे नाल मस्तक ते लेख लिख दिते गए ने। अगमी कलम दा मुराद जो पकड़ विच ना आए, जो समझ विच ना आए, ऐसी कलम। लखां बच्चे एक दिन विच जन्म लैंदे ने, लखां दित्ते उसे वक्त ही कलम फिर जांदी है। पूर्वले संस्कार सहजे सहजे अंकुरित होण लग पैंदे। तो संस्कार चंगे भी ने, माड़े भी ने, मनुख दे अंदर पए ने। जो माड़े ने वो पैदा ना होन या पैदा होन तो उन्होंने जड़ें पुट देंगे, कि जो चंगे ने ये प्रफुल्लित हो सकन, इन्हों खाद ते पानी दिता जा सके। परिपूर्ण परमात्मा ने सानू बुद्ध दिती है, संगत दिती है, मनुखा तन दिता है, गुरु दिता है। वो कौम भागा वाली आती है जिस दे कोल कोई रैबर होवे, गुरु होवे। कितनियां खूबियां साडे कोल ने, जे चंगे संस्कार प्रफुल्लित असी ना कीते ते माड़िया नूं कटिया ना, तां सहजे सहजे माड़ा बीज बड़ा छेती प्रफुल्लित हुंदा। फलदार बूटे बड़ी मेहनत मंगदे ने, बगौर मुताला करके वेख लेना। फलदार बूटे जितनी मेहनत मंगदे ने, आम बूटे नहीं मंगदे, ते उंजी होई जांदे ने। वह जिहड़े माड़े संस्कार ने तो अपने आप ही प्रफुल्लित होंदे रहेंगे, नहीं बरखा पई तां भी। लेकिन जिहड़ा चंगा बीज है वो प्रफुल्लित हो सके, फुल फल तक अफड़ सके, बड़ी मेहनत की लोड़ है, साधना की लोड़ है। ना की मेहनत तो जीवन की यह खेती कंडियां का खेत बन जाएगी और सिवाय खुआरी तो होर पल्ले कुछ नहीं आता। फिर साहब कहने, सारा जीवन एक धक्का ही बन जाता, एक दुख बन जाता, एक विकता बन जाता। इसे नूं मेरे पातशाह कहने, जिसनू आप खुआए करता खुश लए चंगयाई। नहीं सतसंगत नसीब होई, पुरवले संस्कार बड़े कमजोर सन, और सारी जिंदगी दी खुआरी है, सारे जीवन का दुख है। ये जिहड़े पुराने संस्कारां दी बनी प्रलब्ध है, इहदे ते गुरबाणी ने बड़ा जोर दिता वी तू इसनू मन, लेख न मिटई हे सखी जो लिखिया करतार। पुरबलो कृत कर्म न मिटेरी हर गहण, तां चे मो जाति अले राम चे नाम भगत त्रिलोचन। पुरबला कृत संस्कार मिटदा नहीं, जे मिटदा ही नहीं तो फिर राम का नाम लैण का की मतलब। तांचे मो जपी अले राम चे नाम, मैं इस वास्ते जपदा कि जो पूर्वला बीजा है उस तो जिहड़ा दुख पैदा होगा उनू मैं खुशी नाल भोग सका, खुशी नाल, दुख दुख महसूस ना होए। तो जे दुख दुख महसूस नहीं होया तो समझ लो दुख आया ही नहीं। किहड़ा दुख दुख है जिहड़ा महसूस होंदा, इतनी मैं अर्ज कर दें। डॉक्टर जब ऑपरेशन करता है, जगह नूं सुन कर देंदा, मरीज नूं बेहोश कर देंदा, बड़ी लंबी चौड़ी चीरा फाड़ी हो रही है, मनुख नूं महसूस ही नहीं होता। ਹੂ ਬਹੂ ਨਾਮ ਜਪਣ ਵਾਲੇ ਦੀ ਇਹ ਹਾਲਤ ਬਣ ਜਾਂਦੀ ਹੈ। ਦੁੱਖਾਂ ਦੇ ਤੂਫਾਨ ਚੱਲਦੇ ਨੇ, ਕਲੇਸ਼ ਦੇ ਝੱਖੜ ਘੁਲਦੇ ਨੇ, ਅਨੰਤ ਤਰ੍ਹਾਂ ਦੀਆਂ ਵਿਪਤਾਵਾਂ ਵੀ ਰੋਜ਼ ਜਨਮ ਲੈਂਦੀਆਂ ਨੇ। ਉਹਨੂੰ ਮਹਿਸੂਸ ਹੀ ਉਹਦੀ ਖੁਸ਼ੀ ਦੇ ਉਹਦੇ ਆਨੰਦ ਵਿੱਚ ਕੋਈ ਫਰਕ ਨਹੀਂ ਪੈਂਦਾ, ਲੇਕਿਨ ਬੀਜਿਆ ਹੋਇਆ ਪ੍ਰਫੁੱਲਤ ਜ਼ਰੂਰ ਆਉਂਦਾ, ਦੁੱਖ ਆਉਂਦਾ। ਪੁਰਬ ਲੋ ਕ੍ਰਿਤ ਕਰਮ ਨਹਿ ਮਿਟੇਰੀ ਘਰ ਗਹਿਣ ਤਾਂ ਚੇ ਮੋ ਜਾਤੀ ਅਲੇ ਰਾਮ ਚੇ ਨਾਮਨ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇੱਕ ਕਥਾ ਲਿਖੀ ਹੈ ਔਰ ਉਹ ਕਥਾ ਹੈ ਪੁਰਾਣ। ਰਾਜਾ ਜਨਮੇ ਜਾਗੇ ਪ੍ਰਤੀ ਬਰਜ ਬਿਆਸ ਪੜਾਇਆ ਤਿੰਨ ਕਰ ਜਗ ਅਠਾਰਾਂ ਗਾਏ ਕਿਰਤ ਨਾ ਚਲੇ ਚਲਾਇਆ। ਇਹਨਾਂ ਦੋ ਪੰਕਤੀਆਂ ਦੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜੋ ਕਥਾ ਲਿਖੀ ਹੈ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਸੇ ਹੀ ਕਥਾ ਨੂੰ ਦਸਮ ਗ੍ਰੰਥ ਦੇ ਵਿੱਚ 50 ਸਫ਼ਿਆਂ ਵਿੱਚ ਲਿਖਿਆ ਹੈ, ਇਹਨਾਂ ਦੋ ਪੰਕਤੀਆਂ ਦਾ ਵਿਸਥਾਰ ਕੀਤਾ ਔਰ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਪੂਰਬ, ਪੂਰਬ ਤੋਂ ਮੁਰਾਦ ਜੋ ਕੱਲ ਕਰ ਚੁੱਕੇ ਹਾਂ ਉਹ ਵੀ ਪੂਰਬ ਲੈ, ਜੋ ਇੱਕ ਮਹੀਨਾ ਪਹਿਲੇ ਕਰ ਚੁੱਕੇ ਹਾਂ ਉਹ ਵੀ ਪੂਰਬ ਲੈ, ਜੋ ਇੱਕ ਸਾਲ ਪਹਿਲੇ ਕਰ ਚੁੱਕੇ ਹਾਂ ਉਹ ਵੀ ਪੂਰਬ ਲੈ, ਔਰ ਜੋ ਇੱਕ ਜਨਮ ਪਹਿਲੇ ਕਰ ਚੁੱਕੇ ਹਾਂ ਉਹ ਵੀ ਪੂਰਬ ਲੈ, ਜੋ ਕਈ ਜਨਮ ਪਹਿਲੇ ਕਰ ਚੁੱਕੇ ਹਾਂ ਉਹ ਵੀ ਪੂਰਬ ਲੈ। ਹੁਣ ਇੱਕ ਘੰਟਾ ਪਹਿਲੇ ਜੋ ਕੀਤਾ ਉਹ ਵੀ ਪੂਰਬ ਲੈ, ਉਹ ਵੀ ਪੈਦਾ ਹੋਵੇਗਾ। ਤੋ ਬੀਜ ਕੁਛ ਐਸੇ ਹੁੰਦੇ ਨੇ ਜਿਨ੍ਹਾਂ ਨੂੰ ਫਲ 3 ਮਹੀਨਿਆਂ ਚ ਵੀ ਲੱਗ ਜਾਂਦਾ, ਕਈਆਂ ਨੂੰ 6 ਮਹੀਨਿਆਂ ਚ ਲੱਗਦਾ, ਕਈਆਂ ਨੂੰ 6 ਸਾਲ ਵਿੱਚ ਲੱਗਦਾ, ਕਈ ਐਸੇ ਬੂਟੇ ਨੇ 10-12 ਸਾਲ ਵਿੱਚ ਪ੍ਰਫੁੱਲਤ ਆਉਂਦੇ ਨੇ, ਉਂਝ ਨਹੀਂ ਆਉਂਦੇ, ਵਕਤ ਦੀ ਗੱਲ। ਤੋ ਸਾਡੇ ਕੀਤੇ ਜਿਹੜੇ ਕਰਮ ਨੇ ਉਹਨਾਂ ਦਾ ਵੀ ਬਕਾਇਦਾ ਸਮਾਂ ਹੈ, ਕੁਛ ਐਸਾ ਹੈ ਸਵੇਰੇ ਕੀਤੇ ਸ਼ਾਮੀ ਫਲੀਭੂਤ ਹੋ ਗਏ, ਕੋਈ ਐਸੇ ਜਿਸ ਵਕਤ ਕੀਤੇ ਉਸੇ ਵਕਤ ਹੀ ਫਲੀਭੂਤ ਹੋ ਗਏ ਨੇ, ਔਰ ਕੁਛ ਕੀਤੇ ਨੇ ਮਹੀਨੇ ਲੱਗ ਜਾਂਦੇ ਨੇ, ਸਾਲ ਲੱਗ ਜਾਂਦੇ ਨੇ, ਵਿਚਕਾਰ ਵਕਫਾ ਹੈ, ਬੀਜ ਫਲ ਤੱਕ ਪਹੁੰਚੇ ਵਿਚਕਾਰ ਫਾਸਲਾ ਹੈ। ਤੇ ਹੁਣ ਮਨੋਵਿਗਿਆਨੀ ਵੀ ਕਹਿੰਦੇ ਨੇ ਕਿ ਉਹ ਜਿਹੜਾ ਫਾਸਲਾ ਹੈ ਉਹ ਮਨੁੱਖ ਦੇ ਮਨ ਵਿੱਚ ਇਸ ਗੱਲ ਨੂੰ ਤੇ ਭੁਲਾ ਹੀ ਦਿੰਦਾ ਹੈ ਕਿ ਇਹ ਜਿਹੜਾ ਦੁੱਖ ਹੈ ਇਹਦਾ ਕੋਈ ਬੀਜ ਮੈਂ ਬੋਇਆ ਸੀ, 12 ਸਾਲ ਪਹਿਲੇ ਇੱਕ ਬੀਜ ਬੋਇਆ ਕਿਧਰੇ ਤੇ 12 ਸਾਲ ਬਾਅਦ ਫਲ ਲੱਗ ਰਿਹਾ, ਫਾਸਲਾ ਇਤਨਾ, ਬੋਇਆ ਬੀਜ ਹੀ ਭੁੱਲ ਗਿਆ। ਔਰ ਇਸ ਦੀ ਹਕੀਕਤ ਕਈ ਲੋਕਾਂ ਨੇ ਚਸ਼ਮਦੀਦ ਵੀ ਵੇਖੀ ਕਿ ਇੱਕ ਕਿਸਾਨ ਆਪਣੇ ਘਰ ਵਿੱਚ ਕਿਧਰੇ 12-14 ਸਾਲਾਂ ਬਾਅਦ ਵਾਪਸ ਆਇਆ ਆਪਣੇ ਘਰ ਆਪਣੇ ਪਿੰਡ, ਕਿਧਰੇ ਕੋਈ ਨਿੱਕੇ ਛੋਟੇ ਬੂਟੇ ਲਾਏ ਸਨ, ਭੁੱਲ ਗਿਆ 12-14 ਸਾਲ ਚ, ਕੋਈ ਬੀਜ ਬੀਜਿਆ ਸੀ, ਅੱਜ ਵਾਪਸ ਘਰ ਆਇਆ ਬਹੁਤ ਵੱਡੇ ਦਰਖਤ ਸਨ, ਤਾਂ ਦੇਖ ਕੇ ਹੈਰਾਨ ਹੋਇਆ ਲੈ ਇਹ ਤੇ ਮੈਂ ਬੀਜਿਆ ਸੀ, ਇੰਨੇ ਵੱਡੇ ਦਰਖਤ ਖੜੇ ਨੇ। ਕੁਛ ਐਸੇ ਵੀ ਖੜੇ ਸਨ ਜਿਨ੍ਹਾਂ ਦੇ ਬਾਰੇ ਬੀਜਣਾ ਵੀ ਭੁੱਲ ਗਿਆ ਸੀ। ਤੇ ਜਦ ਦੁੱਖ ਪੈਦਾ ਹੁੰਦਾ ਹੈ, ਕਿਉਂ ਪੈਦਾ ਹੋਇਆ ਇਸਦਾ ਕਾਰਨ ਅਸੀਂ ਭੁੱਲ ਜਾਂਦੇ, ਕਾਰਜ ਦੇ ਸਾਹਮਣੇ ਕਾਰਨ ਭੁੱਲ ਗਿਆ। ਔਰ ਇਹੀ ਵਜ੍ਹਾ ਹੈ ਕਿ ਜਦ ਕਾਰਨ ਭੁੱਲ ਜਾਂਦਾ ਤਾਂ ਆਈਂਦਾ ਵੀ ਐਸਾ ਬੀਜ ਬੋਣ ਲੱਗਿਆ ਅਸੀਂ ਸੰਕੋਚ ਨਹੀਂ ਕਰਦੇ ਜਿਹਦੇ ਚ ਅਨਰਥ ਪੈਦਾ ਹੁੰਦਾ, ਕਲੇਸ਼ ਪੈਦਾ ਹੁੰਦਾ। ਔਰ ਸਹਿਜੇ ਸਹਿਜੇ ਇਹ ਸੰਸਕਾਰ ਜਿਹੜੇ ਨੇ ਸਮੁੱਚੀ ਖੇਤੀ ਵਿੱਚ ਛਾ ਜਾਂਦੇ ਨੇ ਔਰ ਮਨੁੱਖ ਦੇ ਜੀਵਨ ਦਰ ਜੀਵਨ ਸਿਲਸਿਲਾ ਉਹੀ ਚੱਲਦਾ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖੁਲਾਸਾ ਕਰਕੇ ਸਾਡੇ ਸਾਹਮਣੇ ਕਥਾ ਰੱਖੀ ਹੈ, ਦਸਮ ਗ੍ਰੰਥ ਦੇ ਵਿੱਚ ਪੁਰਾਣ ਕਥਾਵਾਂ ਨੇ। ਔਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਿਰਫ ਇਸ ਵਾਸਤੇ ਲਿਖੀਆਂ ਨੇ ਕਿ ਸੰਸਕ੍ਰਿਤ ਉਹਨਾਂ ਦਿਨਾਂ ਦੇ ਸਿਰਫ ਬ੍ਰਾਹਮਣ ਨੂੰ ਪੜ੍ਹਾਈ ਜਾਂਦੀ ਸੀ, ਧਰਮ ਕਰਮ ਦੇ ਉੱਤੇ ਬ੍ਰਾਹਮਣ ਨੇ ਕਬਜ਼ਾ ਕੀਤਾ ਹੋਇਆ ਸੀ। ਸਾਹਿਬਾਂ ਨੇ ਤਮਾਮ ਧਰਮ ਗ੍ਰੰਥਾਂ ਦਾ ਉਲੱਖਾ ਕਰ ਦਿੱਤਾ ਵੀ ਤੁਸੀਂ ਪੜ੍ਹ ਲਓ, ਬਹੁਤ ਵੱਡੀ ਮਿਹਨਤ ਹੈ। ਔਰ ਕਿਸੇ ਵਕਤ ਸਤਿਗੁਰ ਨੇ ਬਖਸ਼ਿਸ਼ ਕੀਤੀ ਇਹ ਦਸਮ ਗ੍ਰੰਥ ਦੀਆਂ ਝਾਂਕੀਆਂ ਮੈਂ ਤੁਹਾਡੇ ਸਾਹਮਣੇ ਰੱਖਾਂਗਾ ਤਾਂ ਕਿ ਪਤਾ ਚੱਲੇ ਕਿ ਸਿਰਫ ਗੁਰੂ ਗੋਬਿੰਦ ਸਿੰਘ ਜੀ ਤੀਰ ਤਲਵਾਰ ਦੀ ਗੱਲ ਨਹੀਂ ਕਰਦੇ ਸਨ, ਬਲਕਿ ਉਹਨਾਂ ਦੀ ਕਲਮ ਵੀ ਬੜੀ ਮਜ਼ਬੂਤ ਸੀ। ਔਰ ਉਸ ਕਲਮ ਦੇ ਚੋਂ ਜਿਹੜੇ ਲਗਮੇ ਨਿਕਲੇ ਨੇ ਦੁਨੀਆਂ ਦੇ ਸਾਰੇ ਕਵੀ ਵੀ ਇਕੱਠੇ ਕਰੀਏ ਇੱਕ ਪੰਕਤੀ ਤੋਂ ਕੁਰਬਾਨ ਕੀਤੇ ਜਾ ਸਕਦੇ। इतनी महान रचना है गुरु गोबिंद सिंह जी महाराज की। और गजब की गल ए है कि कभी लोग इस ढंग नाल भी देख लें कि गुरु गोबिंद सिंह जी महाराज की शायरी देख जिथे वीर रस है उथे करुणा रस भी है, शांत रस भी है, श्रृंगार रस भी है। गुरु गोबिंद सिंह जी महाराज की शायरी देख किधरे किधरे हास्य रस भी है। नौ रस मने गए हैं, नौ रस देख भिजी हुई जड़ी कविता है शायरी है वह गुरु गोबिंद सिंह जी महाराज की। ऐ प्रसंग गुरु गोबिंद सिंह जी महाराज ने श्रृंगार रस ते करुणा रस दे नाल पूरत होके लिखे है। कथा इतनी है कि जनमेजा पांडवों का पोतरा सी, इहदे अंदर ईश्वर तो इनकारी जज्बे पैदा हो गए, कोई रब नहीं कोई परमात्मा नहीं। दो गल्लां ने, सब कुछ प्राप्त होके एक तो ख्याल यह बनता कि कुछ भी नहीं मिलिया, फिर मनुख दियां रुचियां धर्म कर्म की तरफ चल दियां। कई दफा सब कुछ प्राप्त होकर ऐसा ख्याल बन जाता है भी इस तो इलावा होर कुछ है भी नहीं, तो जनमेजे का यह ख्याल बन गया भी सब कुछ तो इलावा, इस राग रंग तो इलावा, इस खान पीन तो इलावा, इस ऐशो इशरत तो इलावा होर कुछ है भी नहीं। नफरत पैदा हो गई जनमेजे के मन में श्री कृष्ण बारे, क्योंकि श्री कृष्ण ने कुछ प्रालभ की गल की सी कि मनुख कर्म करता है, कर्मा तो संस्कार बनते हैं, संस्कारा तो प्रालभ बनती है, प्रालभ तो दुख सुख चलते हैं। इस गल का जनमेजे ने माहौल उड़ाया, कहने लगा ये मनुखां के दिमाग में पछाड़न वाली गल है भी कर्मा तो संस्कार बनते हैं, संस्कारा तो प्रालभ बनती है, प्रालभ तो दुख बनते हैं सुख बनते हैं। इस धारणा नू ए मनन वाला नहीं सी, पर थां थां हिंदुस्तान विच धार्मिक मंदिरां विच यही चर्चा आउंदी सी कर्मां तो संस्कार बनते हैं, संस्कारां तो प्रालभ बनती है, प्रालभ तो दुख सुख बनते हैं, जिंदगी इस तरीके नाल चलती है। जनमेजा सिद्धा चला गया ऋषि वेद व्यास को, उस वक्त का सब तो उगा पंडित ते सब तो वड्डा ऋषि यही सी ऋषि वेद व्यास, जिहड़ा व्यासा दरिया पंजाब विच वगदा है ते इसे ऋषि दे नाम ते है। और इसे दरिया के तट दे उत्ते बैठ के इसने बहुत सारे ग्रंथ लिखे ने। तो उत्थे जनमेजा उस कोल चला गया, कहिंदा महात्मा जी एक गल समझाओ भी कर्मां तो संस्कार बनते ने, संस्कारां तो प्रालभत बनती है, प्रालभत तो दुख सुख बनते ने, यह गल किस हद तक सही है। व्यास जी कह लगे किस हद तक सही है, ऐसा तो शब्द भी अशब्द है, जिमें कहना भी यह गल किसे हद तक सच है अगों सच नहीं है। इस शब्द नू धार्मिक ऋषियों ने नहीं मनिया भी ये उचारण ही गलत है, भी ये गल किसे हद तक सच है, हद दे मिश्री हो गए तो कह दईए ये किसे हद तक ही मिठी है अगों नहीं है, तो जे अगों नहीं है तो मिश्री नहीं है, मिश्री का तो कम है वह पूर्ण रूप में मिठी होगी। सच अपने आप में पूर्ण होंगे कभी अधूरा नहीं होंगे, जिमें कह रहे भी अद्धी गल सच है अद्धी नहीं है, तो सच कभी अधूरा नहीं होंगे, या तो गल पूर्ण सच्ची होगी या फिर पूर्ण झूठी होगी। पर मनुख की दुनिया च यह गल उचारण होंगी है भी यह गल अद्धी सच है अद्धी झूठ है। दरअसल मनुख के अंदर संकल्प ने ते विकल्प ने, कुछ मनुख का मन गल नू मनदा है कुछ इनकारी होंदा, उस तो ये सच के दो भाग कर देंदा, कुछ झूठ कर देंदा कुछ सच कर देंदा, इहदी मनोहत होंदी है, वरना सच अपनी थां ते पूर्ण सच है। कादर करीम ने जिस तरह साडे पैर दो बनाए ने, हथ दो बनाए ने, कन दो बनाए ने, अखां दो बनाईआं ने, नासका दे सुराख दो बनाए ने, जबान दे दो कम ने, बोलदी है रस भी लैंदी है, उत्थे बंदे दे दिमाग भी दो ने, ਇੱਕ ਨੂੰ ਕਿਹਾ ਸੁਚੇਤ ਮਨ, ਇੱਕ ਨੂੰ ਕਿਹਾ ਅਚੇਤ ਮਨ। ਹੁਣ ਸੱਜੀ ਅੱਖ ਸੱਜੇ ਪਾਸੇ ਵੇਖੇ ਤੇ ਖੱਬੀ ਅੱਖ ਖੱਬੇ ਪਾਸੇ ਵੇਖੇ, ਕੀ ਵੇਖ ਸਕਣਗੇ? ਕੁਛ ਵੀ ਨਹੀਂ ਵੇਖ ਸਕਣਗੇ। ਸੱਜਾ ਹੱਥ ਕੁਛ ਬਣਾਵੇ ਤੇ ਖੱਬਾ ਤੋੜ ਦੇਵੇ, ਕੀ ਬਣੇਗਾ? ਕੁਛ ਵੀ ਨਹੀਂ ਬਣੇਗਾ, ਸਮਾਂ ਜ਼ਾਇਆ ਹੋਵੇਗਾ। ਸੱਜੀ ਲੱਤ ਸੱਜੇ ਪਾਸੇ ਜਾਵੇ ਤੇ ਖੱਬੀ ਲੱਤ ਖੱਬੇ ਪਾਸੇ ਜਾਵੇ, ਕਿਧਰੇ ਪਹੁੰਚਾਂਗੇ? ਉੱਥੇ ਹੀ ਗਿਰ ਜਾਵਾਂਗੇ, ਉੱਥੇ ਹੀ ਟਹਿ ਜਾਵਾਂਗੇ। ਦੋ ਹੱਥਾਂ ਨੂੰ ਕੰਮ ਇੱਕ ਦੇਣਾ, ਦੋ ਪੈਰਾਂ ਨੂੰ ਮੰਜ਼ਿਲ ਇੱਕ ਦੇਣੀ ਹੈ, ਦੋ ਅੱਖਾਂ ਨੂੰ ਦ੍ਰਿਸ਼ਟੀ ਇੱਕ ਦੇਣੀ ਹੈ, ਦੋ ਕੰਨਾਂ ਨੂੰ ਸ਼ਬਦ ਇੱਕ ਦੇਣਾ ਹੈ, ਔਰ ਇਹ ਸੁਚੇਤ ਤੇ ਅਚੇਤ ਜਿਹੜੇ ਦੋ ਮਨ ਨੇ, ਇਹਨਾਂ ਦੇ ਸਾਹਮਣੇ ਸੰਕਲਪ ਇੱਕੋ ਹੀ ਰੱਖਣਾ ਹੈ, ਗੱਲ ਇੱਕੋ ਹੀ। ਪਰ ਇੱਕ ਗੱਲ ਰਹਿੰਦੀ ਨਹੀਂ, ਸੁਣ ਲਈ ਕਥਾ। ਖਿਆਲ ਪੈਦਾ ਹੋਇਆ, ਅੰਮ੍ਰਿਤ ਛਕਣਾ ਹੈ, ਸੰਕਲਪ। ਇੱਕ ਦਿਮਾਗ ਦਾ ਫੈਸਲਾ ਹੈ, ਦੂਜੇ ਦਾ ਫੈਸਲਾ ਕੀ ਕਰਨਾ ਹੈ? ਇਹ ਗੁਣੀ ਗਿਆਨੀ ਤੇ ਬੋਲਦੇ ਹੀ ਰਹਿੰਦੇ ਨੇ, ਇਹਨਾਂ ਦਾ ਤੇ ਕੰਮ ਹੀ ਹੈ, ਹੋਰ ਕੀ ਕਰਨਾ ਇਹਨਾਂ ਨੇ? ਤੋ ਵਿਕਲਪ ਖੜਾ ਹੋ ਗਿਆ, ਸੱਜੀ ਲੱਤ ਸੱਜੇ ਪਾਸੇ, ਖੱਬੀ ਲੱਤ ਖੱਬੇ ਪਾਸੇ ਗਿਰਣਗੇ, ਔਰ ਕੀ ਹੈ, ਡਿੱਗਣਗੇ। ਸੱਜੀ ਅੱਖ ਸੱਜੇ ਵੇਖਣ ਲੱਗੀ, ਖੱਬੇ ਅੱਖ ਖੱਬੇ ਪਾਸੇ ਵੇਖਣ ਲੱਗੀ, ਕੀ ਵੇਖ ਸਕਣਗੇ? ਕੁਛ ਵੀ ਨਹੀਂ। ਧਰਮ ਕਹਿੰਦਾ ਹੈ, ਮਨੁੱਖ ਸਮਰੱਥ ਹੋ ਗਿਆ ਕਿ ਦੋ ਅੱਖਾਂ ਨੂੰ ਇਹ ਦ੍ਰਿਸ਼ਟੀ ਇੱਕ ਦੇ ਦਿੰਦਾ, ਦੋ ਕੰਨਾਂ ਨੂੰ ਇਹ ਸ਼ਬਦ ਇੱਕ ਦੇ ਦਿੰਦਾ, ਦੋ ਪੈਰਾਂ ਨੂੰ ਮੰਜ਼ਿਲ ਇੱਕ ਦੇ ਦਿੰਦਾ, ਦੋ ਹੱਥਾਂ ਨੂੰ ਕੰਮ ਇੱਕ ਦੇ ਦਿੰਦਾ, ਪਰ ਦੋ ਦਿਮਾਗਾਂ ਨੂੰ ਫੈਸਲਾ ਅੱਜ ਤੱਕ ਇਹ ਇੱਕ ਨਹੀਂ ਦੇ ਸਕਿਆ, ਦੋ ਮਨਾਂ ਮਨੋਤ ਇੱਕ ਇਹ ਨਹੀਂ ਦੇ ਸਕਿਆ। ਇੱਕ ਮਨ ਕੁਛ ਕਹਿੰਦਾ, ਇੱਕ ਕੁਛ ਕਹਿੰਦਾ, ਇਹਨੂੰ ਕਹਿੰਦੇ ਨੇ ਸੰਕਲਪ ਵਿਕਲਪ। ਸੱਚਾਈ ਤੇ ਆਪਣੇ ਥਾਂ ਤੇ ਪੂਰਨ ਰੂਪ ਦੀ ਸੱਚਾਈ ਹੈ, ਪਰ ਜਦ ਬੰਦਾ ਕਹਿੰਦਾ ਇਹ ਕਿਸੇ ਹੱਦ ਤੱਕ ਸੱਚ ਹੈ, ਤਾਂ ਦਰਅਸਲ ਇੱਕ ਮਨ ਨੇ ਕਹਿ ਦਿੱਤਾ ਸੱਚ, ਦੂਜੇ ਨੇ ਵਿਕਲਪ ਖੜਾ ਕਰ ਦਿੱਤਾ। ਨਹੀਂ, ਹਾਂ ਤੇ ਨਾ ਦੇ ਚ ਹੀ ਮਨੁੱਖ ਆਪਣੀ ਸਾਰੀ ਜ਼ਿੰਦਗੀ ਬਤੀਤ ਕਰ ਦਿੰਦਾ, ਸੰਕਲਪ ਤੇ ਵਿਕਲਪ ਦੇ ਚ ਹੀ ਸਾਰਾ ਜੀਵਨ ਬਤੀਤ ਹੋ ਜਾਂਦਾ। ਹਾਂ ਵੀ ਕਰ ਲੈਣੀ, ਨਾ ਵੀ ਕਰ ਲੈਣੀ, ਕਿੱਥੇ ਪਹੁੰਚੋਗੇ? ਔਰ ਸੱਜੇ ਪਾਸੇ ਵੀ ਚੱਲੇ, ਖੱਬੇ ਪਾਸੇ ਵੀ ਚੱਲੇ, ਉੱਥੇ ਹੀ ਗਿਰੋਗੇ, ਔਰ ਕੀ ਹੈ, ਕਿੱਥੇ ਪਹੁੰਚੋਗੇ? ਕਿਸੇ ਥਾਂ ਤੇ ਨਹੀਂ ਪਹੁੰਚੋਗੇ। ਦੋ ਮਨ ਨੂੰ ਸਿਧਾਂਤਿਕ ਨੁਕਤਾ ਇੱਕ ਦੇਣਾ। ਜਨਮੇਜਾ ਪਾਂਡਵਾਂ ਦਾ ਇਹ ਪੜਪੋਤਰਾ ਵਿਆਸ ਭੁੱਲ ਗਿਆ, ਬੈਠਾ ਹੈ ਬੜੀ ਹੰਕਾਰੀ ਤਬੀਅਤ ਨਾਲ, ਅੱਖਾਂ ਵਿੱਚ ਕੁਝ ਨਫ਼ਰਤ ਹੈ, ਬਚਨਾਂ ਵਿੱਚ ਬੜੀ ਕੁੜੱਤਨ ਹੈ, ਤੇ ਵਿਆਸ ਨੇ ਵੇਖ ਲਿਆ ਵੀ ਇੱਕ ਤੇ ਇਹ ਰਾਜਾ ਹੈ, ਸ਼ਕਤੀਸ਼ਾਲੀ ਹੈ, ਤਾਕਤਵਰ ਹੈ, ਧਨਵਾਨ ਹੈ, ਦੂਜਾ ਤਾਰਕਿਕ ਹੈ, ਤਰਕਬਾਜ਼ ਹੈ। ਤਰਕ ਨਾ ਤੇ ਖੜੀ ਹੈ, ਨਾ ਇਹ ਨਹੀਂ ਹੈ, ਇਹ ਨਹੀਂ ਹੈ, ਇਹ ਨਹੀਂ ਹੈ। ਸ਼ਰਧਾ ਹਾਂ ਤੇ ਖੜੀ ਹੈ, ਵੀ ਹੈ, ਇਹ ਹੈ, ਇਹ ਹੈ। ਜਦੋਂ ਮਨੁੱਖ ਦੀ ਦੁਨੀਆਂ ਚ ਤਰਕ ਵਧੇਗਾ, ਇਨਕਾਰ ਵੱਧ ਜਾਏਗਾ, ਨਾ ਵੱਧ ਜਾਏਗੀ। ਅਜੋਕੀ ਦੁਨੀਆਂ ਚ ਨਾ ਵੱਧ ਗਈ ਹੈ, ਹਰ ਛੋਟੇ ਮਾੜੇ ਕੰਮ ਬਾਰੇ ਵੀ ਮਨੁੱਖ ਨਾ ਕਰੀ ਜਾਂਦਾ, ਤਰਕ ਦੇ ਵੱਧ ਗਏ, ਨਾ ਨਾ। ਹਾਂ ਕਹਿੰਦੇ ਨੇ ਹਿਰਦੇ ਚੋਂ ਨਿਕਲਦੀ ਹੈ, ਨਾ ਦਿਮਾਗ ਚੋਂ ਨਿਕਲਦੀ ਹੈ। ਹਾਂ ਕਰਨਾ ਹੋਵੇ, ਇਹ ਗੱਲ ਹਿਰਦੇ ਚੋਂ ਨਿਕਲੇਗੀ। ਹਾਂ ਕਰਨ ਵਾਸਤੇ ਬੜੀ ਨਿਰਮਾਣਤਾ ਚਾਹੀਦੀ ਹੈ, ਹਾਂ ਕਰਨ ਵਾਸਤੇ ਬੜੀ ਸ਼ਰਧਾ ਚਾਹੀਦੀ ਹੈ, ਨਾ ਕਰਨ ਵਾਸਤੇ ਗਰੂਰ, ਤਕੱਬਰ, ਤਰਕ ਇਹ ਚਾਹੀਦਾ। ਸਹਿਜੇ ਸਹਿਜੇ ਜਿਤਨਾ ਗਰੂਰ ਤੇ ਤਕੱਬਰ ਵੱਧਦਾ ਜਾ ਰਿਹਾ, ਨਾ ਵੱਧਦੀ ਜਾ ਰਹੀ ਹੈ। ਵਿਆਸ ਨੇ ਦੇਖ ਲਿਆ ਵੀ ਆਇਆ ਤੇ ਇਹ ਕੁਝ ਸੁਣਨ ਵਾਸਤੇ, ਪਰ ਇਹਨੇ ਕਰਨੀ ਨਾ, ਕਿਉਂਕਿ ਉਹਦੀਆਂ ਅੱਖਾਂ ਦਿਸ ਪਈਆਂ ਸਨ, ਉਹਦਾ ਚਿਹਰਾ ਦਿਸ ਪਿਆ ਸੀ, ਉਹਦੇ ਬੈਠਣ ਦਾ ਢੰਗ ਦਿਸ ਪਿਆ ਸੀ, ਉਹਦੇ ਆਉਣ ਦਾ ਢੰਗ ਦਿਸ ਪਿਆ ਸੀ। ਜਿਸ ਵਕਤ ਵਿਆਸ ਆਪਣੇ ਕੰਮ ਤੋਂ ਵਿਹਲੇ ਹੋਏ ਤੇ ਜਨਮੇਜਾ ਕਹਿੰਦਾ, ਮਹਾਤਮਾ ਜੀ ਇੱਕ ਪ੍ਰਸ਼ਨ ਹੈ ਮੇਰਾ। ਉਸ ਵਕਤ ਵਿਆਸ ਕਹਿੰਦੇ ਨੇ, ਇੱਕ ਪ੍ਰਸ਼ਨ ਨਹੀਂ ਹੈ, ਇਹ ਤਾਂ ਤੂੰ ਕਹਿੰਦਾ ਨਾ ਇੱਕ ਪ੍ਰਸ਼ਨ ਹੈ, ਤੇ ਤੇਰੇ ਇੱਕ ਪ੍ਰਸ਼ਨ ਦਾ ਜੇ ਮੈਂ ਜਵਾਬ ਦੇ ਦਿੱਤਾ, ਦੂਸਰਾ ਹੈ, ਤੀਸਰਾ ਹੈ, ਚੌਥਾ ਹੈ, ਤੂੰ ਇਤਨੇ ਪ੍ਰਸ਼ਨਾਂ ਦੇ ਨਾਲ ਭਰਿਆ ਹੈ, ਤੂੰ ਸਵੈਮ ਦੀ ਗਿਣਤੀ ਨਹੀਂ ਕਰ ਸਕੇਗਾ। ਤੇਰਾ ਮਸਤਕ ਦੱਸ ਰਿਹਾ, ਤੇਰਾ ਦਿਮਾਗ ਦੱਸ ਰਿਹਾ, ਤੂੰ ਬੋਝ ਲੈ, ਪਰ ਜੇ ਹੁਣ ਤੂੰ ਕਹਿ ਦਿੱਤਾ ਇੱਕ ਪ੍ਰਸ਼ਨ ਹੈ, ਫਿਰ ਤੂੰ ਕਰ। ਕਹਿੰਦਾ ਇਹ ਦੱਸੋ, ਜਿਹੜੇ ਸ੍ਰੀ ਕ੍ਰਿਸ਼ਨ ਸਨ, ਇਹ ਗਿਆਨੀ ਪੁਰਸ਼ ਸਨ, ਮਹਾਂ ਗਿਆਨੀ ਪੁਰਸ਼ ਇਹਨਾਂ ਕੋਲ ਪਰਮਾਤਮਾ ਦਾ ਰਸ ਹੈ ਸੀ। ਹਾਂ, ਪਰਮਾਤਮਾ ਦਾ ਰਸ ਹੈ ਸੀ। ਇਹ ਤ੍ਰੈ ਕਾਲ ਦਰਸ਼ੀ ਸਨ, ਵੀ ਤਿੰਨ ਕਾਲਾਂ ਨੂੰ ਵੇਖਣ ਵਾਲੇ ਸਨ। ਵਿਆਸ ਜੀ ਕਹਿਣ ਲੱਗੇ, ਹਾਂ ਵੇਖਣ ਵਾਲੇ ਸਨ। ਤੇ ਜਨਮੇਜਾ ਕਹਿੰਦਾ, ਮੈਂ ਇਹ ਕਹਿਣਾ ਚਾਹੁੰਦਾ, ਨਾ ਉਹ ਤ੍ਰੈ ਕਾਲ ਦਰਸ਼ੀ ਨੇ, ਨਾ ਉਹ ਸਤਵਾਦੀ ਨੇ, ਨਾ ਉਹਨਾਂ ਨੇ ਰੱਬ ਨੂੰ ਸਮਝੇ। ਵਿਆਸ ਕਹਿੰਦੇ, ਮੈਨੂੰ ਪਹਿਲੇ ਪਤਾ ਹੈ ਨਾ ਤੇ ਤੂੰ ਕਰਨੀ ਹੈ, ਉਹ ਤੇ ਕਰਨੀ ਹੈ, ਪਰ ਮੈਂ ਕੋਸ਼ਿਸ਼ ਕਰਦਾ ਕਿ ਤੇਰੇ ਅੰਦਰੋਂ ਹਾਂ ਨਿਕਲੇ। ਵਿਆਸ ਉੱਥੇ ਕਹਿੰਦੇ, ਮੇਰੀ ਕੋਸ਼ਿਸ਼ ਹੈ ਕਿ ਤੇਰੇ ਅੰਤਰ ਆਤਮੇ ਚੋਂ ਹਾਂ ਨਿਕਲੇ। ਮਾਲੀ ਹਜ਼ਾਰ ਬੂਟਿਆਂ ਤੇ ਕੋਸ਼ਿਸ਼ ਕਰਦਾ, ਕੋਈ ਇੱਕ ਦੋ ਬੂਟੇ ਕੁਮਲਾਉਂਦੇ ਨੇ, ਬਾਕੀਆਂ ਨੂੰ ਫਲ ਫੁੱਲ ਲੱਗ ਜਾਂਦੇ ਨੇ। ਪਰ ਜਦ ਕੋਈ ਮਹਾਂਪੁਰਸ਼ ਹਜ਼ਾਰ ਮਨੁੱਖਾਂ ਤੇ ਕੋਸ਼ਿਸ਼ ਕਰਦਾ, ਇੱਕ ਦੋਵਾਂ ਨੂੰ ਫਲ ਲੱਗਦੇ ਨੇ, ਬਾਕੀ ਸੁੱਖ ਸੜ ਜਾਂਦੇ। ਇਸ ਤਰ੍ਹਾਂ ਹੀ ਦੇਖਣ ਵਿੱਚ ਆਇਆ, ਬਹੁਤ ਤੁਸੀਂ ਮੁਤਾਲਾ ਕਰਕੇ ਵੇਖ ਲੈਣਾ। ਜ਼ਮੀਨ ਦੇ ਉੱਤੇ ਇਸ ਵਕਤ ਈਸਾਈ ਸਭ ਤੋਂ ਜ਼ਿਆਦਾ ਨੇ, ਪਰ ਇੱਕ ਹੱਥ ਦੀਆਂ ਉਂਗਲੀਆਂ ਤੇ ਗਿਣ ਸਕਦੇ ਹੋ ਉਹਨਾਂ ਪੁਰਸ਼ਾਂ ਚ ਜਿਨ੍ਹਾਂ ਕੋਲ ਕੋਈ ਰੱਬੀ ਰਸ ਹੋਵੇ ਤੇ ਸੱਚਾਈ ਹੋਵੇ। ਦੂਸਰੀ ਗਿਣਤੀ ਦੇ ਲਿਹਾਜ਼ ਨਾਲ ਸਭ ਤੋਂ ਵੱਡੀ ਕੌਮ ਹੈ ਦੁਨੀਆਂ ਦੇ ਵਿੱਚ ਮੁਸਲਮਾਨ, ਪਰ ਤੁਸੀਂ ਸਿਰਫ ਦੋ ਹੱਥਾਂ ਦੀਆਂ ਉਂਗਲੀਆਂ ਤੇ ਗਿਣ ਸਕਦੇ ਹੋ ਜਿਨ੍ਹਾਂ ਕੋਲ ਕੋਈ ਰੱਬੀ ਰਸ ਹੋਵੇ, ਬਾਕੀ ਸਭ ਇਸ ਤਰ੍ਹਾਂ ਹੀ ਹੈ। ਫਿਰ ਬੁੱਧਿਸਟ ਨੇ, ਹਿੰਦੂ ਨੇ, ਜੈਨ ਨੇ, ਫਿਰ ਸਿੰਘ ਨੇ। ਨਾ ਇਤਨੀ ਵੱਧ ਗਈ ਹੈ ਕਿ ਹਾਂ ਕਰਨ ਵਾਲੇ ਮਨੁੱਖ ਤੁਸੀਂ ਇਹਨਾਂ ਉਂਗਲੀਆਂ ਤੇ ਗਿਣ ਸਕਦੇ, ਸਿਰਫ ਇਹਨਾਂ ਉਂਗਲੀਆਂ ਤੇ। ਕਦੀ ਬਗੌਰ ਮੁਤਾਲਾ ਕਰੋਗੇ, ਨਾ ਬਹੁਤ ਜ਼ਿਆਦਾ ਹੈ। ਸਤਿਗੁਰੂ ਦੇ ਹਜ਼ਾਰਾਂ ਬਚਨ ਨੇ ਸਿਰਫ ਇੱਕ ਹੀ ਗੱਲ ਨੂੰ ਦਰਨਾ ਦੇਣ, ਤੂੰ ਹਾਂ ਕਰ, ਹਾਂ ਕਰ। ਮਨੁੱਖ ਦੇ ਅੰਦਰੋਂ ਹਾਂ ਨਹੀਂ ਨਿਕਲਦੀ। ਇਸ ਚੱਕਰ ਚ ਨਾ ਪੈਣਾ ਕਿ ਅਸੀਂ ਹਾਂ ਕਰਦੇ ਹਾਂ ਤਾਂ ਗੁਰਦੁਆਰੇ ਆਇਆ, ਨਹੀਂ, ਕਈ ਤੇ ਆਪਣੀ ਨਾਂ ਪ੍ਰਬਲ ਕਰਨ ਵਾਸਤੇ ਆਉਂਦੇ ਨੇ, ਔਰ ਉਸ ਤਰ੍ਹਾਂ ਹੀ ਆਉਂਦੇ ਨੇ ਜਿਵੇਂ ਜਨਮੇਜਾ ਗਿਆ ਵਿਆਸ ਦੇ ਕੋਲ। ਵਿਆਸ ਕਹਿੰਦਾ, ਤੂੰ ਨਾਂ ਕੀਤੀ ਹੈ, ਆਪਣੇ ਨਾਂ ਦਾ ਆਧਾਰ ਦੱਸ, ਬੁਨਿਆਦ ਦੱਸ, ਕਿਉਂ ਕੀਤੀ ਹੈ? ਫਿਰ ਮੈਂ ਤੈਨੂੰ ਹਾਂ ਦਾ ਆਧਾਰ ਦੱਸਦਾ। ਤੂੰ ਨਾਂ ਇਨਕਾਰੀ ਹੈ, ਤੇਰੇ ਇਨਕਾਰੀ ਹੋਣ ਦਾ ਬੀਜ ਕੀ ਹੈ? ਜਨਮੇਜਾ ਕਹਿੰਦਾ, ਜੇ ਉਹ ਤ੍ਰੈ ਕਾਲ ਦਰਸੀ ਸਨ ਤੇ ਸੱਚਾਈ ਦੇ ਉੱਤੇ ਉਹਨਾਂ ਦੀ ਜ਼ਿੰਦਗੀ ਖੜੀ ਸੀ, ਰੱਬੀ ਰਸ ਸੀ ਉਹਨਾਂ ਕੋਲ, ਤਾਂ ਉਹਨਾਂ ਨੇ ਪਾਂਡੂਆਂ ਨੂੰ ਦੱਸ ਕਿਉਂ ਨਹੀਂ ਦਿੱਤਾ ਵੀ ਤੁਸੀਂ ਜੂਆ ਖੇਡਣ ਨਾ ਜਾਓ, ਹਾਰ ਜਾਓਗੇ, ਔਰ ਦ੍ਰੌਪਦੀ ਵੀ ਹਾਰ ਜਾਓਗੇ, ਬਰਬਾਦ ਹੋ ਜਾਓਗੇ, ਤਬਾਹ ਹੋ ਜਾਓਗੇ? ਜੇ ਤ੍ਰੈ ਕਾਲ ਦਰਸੀ ਸਨ ਤੇ ਕਿਉਂ ਨਹੀਂ ਦੱਸਿਆ? ਕਿਉਂਕਿ ਪਾਂਡਵ ਤੇ ਉਹਨਾਂ ਦੇ ਮਿੱਤਰ ਸਨ, ਸ਼ਾਇਦ ਆਪ ਨੂੰ ਪਤਾ ਹੋਵੇ। ਕਹਿੰਦੇ ਨੇ, ਸ੍ਰੀ ਕ੍ਰਿਸ਼ਨ ਅਰਜਨ ਦੇ ਰਥਵਾਈ ਸਨ, ਕੋਚਵਾਨ, ਡਰਾਈਵਰ, ਰੱਥ ਚਲਾਉਣ ਵਾਲੇ। ਪਿੱਛੇ ਅਰਜਨ ਬੈਠਦਾ ਸੀ, ਰੱਥ ਕ੍ਰਿਸ਼ਨ ਚਲਾਉਂਦੇ ਸਨ। ਇਸ ਤਰ੍ਹਾਂ ਤੁਸੀਂ ਤਸਵੀਰਾਂ ਚ ਵੀ ਦੇਖਿਆ ਹੋਵੇਗਾ, ਇਸ ਤਰ੍ਹਾਂ ਮਹਾਭਾਰਤ ਵਿੱਚ ਵੀ ਲਿਖਿਆ। ਗੱਲ ਇਸ ਤਰੀਕੇ ਨਾਲ ਲਿਖੀ ਹੋਈ ਹੈ, ਪਰ ਮੈਨੂੰ ਜਿਹੜੀ ਹਕੀਕਤ ਦਿਸੀ ਹੋਵੇ ਕਿ ਜਿਵੇਂ ਲੈਣਾ ਤਲਾਸ਼ ਵਿੱਚ ਹੈ, ਘੋੜੇ ਤੇ ਬੈਠਾ ਹੈ ਤੇ ਰਾਹੀਆਂ ਕੋਲ ਪੁੱਛਦਾ, ਨਾਨਕ ਤਪੇ ਦਾ ਘਰ ਕਿੱਥੇ ਹੈ? ਰਸਤੇ ਚ ਲੋਕੀ ਕਹਿਣ ਅੱਗੇ ਹੈ, ਉਹ ਫਿਰ ਚੱਲ ਪੈਂਦਾ ਅੱਗੇ। ਥੋੜੀ ਦੂਰ ਜਾ ਕੇ ਫਿਰ ਪੁੱਛਦਾ ਰਸਤੇ ਵਿੱਚ ਲੋਕਾਂ ਤੋਂ, ਨਾਨਕ ਤਪੇ ਦਾ ਘਰ ਕਿੱਥੇ ਹੈ? ਉਹਨਾਂ ਦਿਨਾਂ ਚ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਲੋਕੀ ਨਾਨਕ ਤਪਾ ਕਰਕੇ ਕਹਿੰਦੇ ਸਨ। ਰਾਹੀ ਕਹਿੰਦੇ ਹਨ ਅੱਗੇ, ਲੈਣਾ ਫਿਰ ਚੱਲ ਪੈਂਦਾ ਅੱਗੇ। ਹੁਣ ਜਨਮ ਸਾਖੀ ਚ ਇਹ ਲਿਖਿਆ ਕਿ ਸੈਕੜਿਆਂ ਕੋਲ ਪੁੱਛਿਆ। ਦਰਅਸਲ ਗੱਲ ਕੁਛ ਹੋਰ ਹੈ, ਤੇ ਹਰ ਇੱਕ ਕਹਿ ਦਿੰਦਾ ਨਾਨਕ ਤਪੇ ਦਾ ਘਰ ਅੱਗੇ ਹੈ, ਅੱਗੇ ਹੈ, ਅੱਗੇ ਹੈ। ਗੁਰੂ ਦਾ ਘਰ ਹਮੇਸ਼ਾ ਅੱਗੇ ਹੁੰਦਾ, ਪਿੱਛੇ ਨਹੀਂ ਹੁੰਦਾ। ਸੁਰਤ ਤੁਹਾਡੀ ਪਿੱਛੇ ਗਈ ਤੇ ਘਰ ਵਿੱਚ ਜਾਏਗੀ, ਸੁਰਤ ਅੱਗੇ ਗਈ ਤੇ ਗੁਰੂ ਨਾਲ ਜੁੜੇਗੀ, ਵਰਨਾ ਨਹੀਂ ਜੁੜੇਗੀ। ਤੁਸੀਂ ਇੱਥੇ ਹੀ ਬੈਠੇ ਮੁਤਾਲਾ ਕਰ ਲੈਣਾ। ਪਿੱਛੇ ਗਈ ਸੁਰਤ ਕੰਮ ਧੰਦਿਆਂ ਚ ਗਈ, ਪਿੱਛੇ ਗਈ ਸੁਰਤ ਪਰਿਵਾਰ ਵਿੱਚ ਗਈ, ਪਿੱਛੇ ਗਈ ਸੁਰਤ ਘਰ ਵਿੱਚ ਗਈ, सुरत अगे गई तो शब्द नाल जुड़ेगी, सुरत अगे चलती नहीं, इहदी आदत है पिछे जाण दी। धन है लैणा, इह अगे ही अगे जा रहा है। आखिर हुण जिस कोल पुछदे ने मंजिल तो मंजिल का पता पुछदे ने, हुण गुरु नानक देव जी महाराज कोल ही गुरु नानक दे घर का पता पुछदे ने। मैं इस साखी तो यही प्रेरणा लईए कि गुरु दे घर का पता गुरु कोल ही मिल सकता है, होर किसी कोल नहीं। घर का पता पुछदे ने मैं इस साखी तो यही प्रेरणा लईए कि गुरु दे घर का पता गुरु कोल ही मिल सकता है, होर किसी कोल नहीं। और मनुख सही मायने च सिख बन जाए गुरु आपे उसनू लभ लैंदा। किधरे भीड़ भाड़ दे एक मासूम बच्चा खो जाए, किधरे बच्चा मां नू लभदा है, पर तुसी ये नहीं देखिया मां भी बच्चे नू लभदी है और कई गुणा वध लभदी है जे बच्चा लभे। जब सिख गुरु की टोल च चल पैंदा है, गुरु भी सिख की तलाश से चल पैंदा है। भाई गुरदास जी का फैसला है, चरण शरण गुर एक पैंडा जाए चल, सतगुर कोट पैंडा आगे होए ले। तो एक कदम चलो करोड़ा चलेगा, मुलाकात भी तां हो सकती है वरना नहीं। असी पंज चार कदम चल सकीए बाकी पैंडा गुरु आपे तैर करता है, पर पंज चार कदम चलन की भी हिम्मत नहीं। हुण मंजिल तो मंजिल का पता कुछ दिन गुरु नानक देव जी महाराज रस्ते च मिले। लैणा जी कहिंदे ने नानक तपे दा घर किथे है, सतगुर मुस्कुरा के कहिंदे ने पुरखा नानक तपे दे घर जाना। हां नानक तपे दे घर जाना, आ मैं लै चला। घोड़े की लगाम पकड़ ली, ले जांदे ने जिस दी जिंदगी दी लगाम गुरु नानक आप ना पकड़े गुरु नानक दे घर तक नहीं जा सकेगा। गुरु नानक उसे भी लगाम पकड़ेगा जिहड़ा लैणे की तरह तड़के हिरदे नाल पुछे भई नानक तपे दा घर किथे, नानक तपे दा घर किथे, इतनी लगन होवे, इतनी तड़प होवे। इस तरह की साखी मैं पढ़ी महाभारत दे च भई एक रथ है, उस रथ नू लगे ने पंज घोड़े, वो पंज घोड़िया का रथ है ते श्री कृष्ण चलांदे पए ने। अर्जुन ने पंजां ही घोड़िया की वाग कृष्ण के हथ थमा दिती भई तू चला, ते पंज मैथों नहीं काबू होंदे, इन्हां पंजां नू मैं नहीं चला सकदा। जिंदगी दे इस रथ नू पंज ज्ञान इंद्रे ही तोरदे ने और एक घोड़े ने जिस पासे खिंचणगे शरीर उसे पासे चला जाएगा। जबान जिस पासे खिंचे, अखां जिस पासे खिंचन, कन्न जिस पासे खिंचन, नासका ते खलड़ी जिस पासे खिंचे, रथ के उसे पासे चला जाएगा। इत जुड़े ने घोड़े रथ दे नाल। अर्जुन बड़ा सियाणा है, बहुत सियाणा है और इन्हां पंजां दी लगाम वो कृष्ण दे हवाले करदा है भई जो तू देखण नू कहे वह मैं वेखना है, बाकी नहीं देखना। जो तू बोलण नू कहे वह मैं बोलना है, बाकी नहीं बोलना। जो तू सुनण नू कहे वह तो मैं सुनना है, बाकी मैं नहीं सुनना। पंजां दी बागडोर कृष्ण दे हवाले कर दी। कबीर इसे दा जिक्र करदे ने, बाबा अब ना बसो ए गांव, घरी घरी का लेखा मांगे काए का चेतो ना। घरी घरी ये पंज घोड़े लेखा मंगदे ने, अपने पासे जो है दौड़दे ने, अखां अपने पासे दौड़दियां ने, कन्न अपने पासे दौड़दे ने। हुण पंज घोड़िया की दशा विपरीत होवे ते रथ ते जगना चूर हो जाएगा, रहेगा की? नैनू नकटू सरवण रसपत इंद्री कहा न मान। खैर मुख्तसर अर्ज करा, रथ वाले ने श्री कृष्ण, रथ चलाण वाले। जनमेजा कहिंदा इतनी दोस्ती इतनी मित्रता पांडुआं दा उह रथ चलांदे ने और पांडुआं नाल इतनी गहरी दोस्ती। तुसी कहिंदे हो त्रैकाल दर्शी ने ते जनमेजा कहिंदा मैं इह कहिंदा उहनां नूं अज दी भी समझ नहीं, इक दिन दी भी समझ नहीं। त्रैकाल आण वाले कल नूं भी वेख लैणा, बीते हुए कल नूं भी समझ लैणा, त्रैकाल दर्शी नहीं, कतई नहीं। वरना उह दस दिंदे भई ना खेडण जा जूआ, हार जाएगा सब कुछ। व्यास कहिंदे ने गल सुना जनमेजा जे वह दस भी देंदे ना तां भी खेडना सी उन्होंने जुआ। पूर्वले संस्कार इनू उपनिषदां दे ऋषि कहिंदे ने विनाश काले विपरीत बुद्धि। जब बंदे दे तबाही दे जन बर्बादी दे जन नेड़े होंदे बुद्ध नहीं कम करदी, दिमाग नहीं कम करता, सोचण शक्ति नहीं कम करती। इसनू गुरु अर्जन देव जी महाराज कहिंदे ने जिसनू आप खुआए करता खुश लए चंगिया। जब पूर्वले संस्कारां दी मार भोगनी है तो मत कम नहीं करदी, पुठी कम करदी, उल्टी कम करदी। उही सोचेगी, उही कुछ करेगी जिस तों दुख ते कलेश पैदा हो। इनू उपनिषदां दे ऋषि जो कहिंदे ने हिंदुस्तान च गल बड़ी मशहूर है विनाश काले विपरीत बुद्धि। जब बंदे दे बर्बादी दे दिन होवन दुख ते संताप दे दिन होवन दिमाग नहीं कम करता, उल्टा सोचेगा, उल्टा ही विचारेगा। जब व्यास ने कहा विनाश काले विपरीत बुद्धि, अगर अर्जन नूं कृष्ण दस भी देंदे तां वी उन्हां दा विनाश सी, उन्हां दी मत ने कम नहीं करना सी। सारी गल कृष्ण दी मनन वाला ए अर्जन, इन्हें कृष्ण दी गल नूं मनन तो इनकार कर देना सी, इन्हें जुआ खेडना सी, युधिष्ठर ने जुआ खेडना सी। जनमेजा खड़ा हो गया, कहण लगा धर्म ग्रंथां दे उत्ते झूठ है, महापुरुष जिन्हां नूं तुसी कहिंदे हो त्रैकाल दर्शी ए ते झूठ है, अज पता चलिया झूठ तुसी भी बोलते हो। वह सीधा व्यास को कहण लगा तुसी भी निरे झूठ बोलते हो, यह झूठ है, इसनों मैं नहीं मनता। और पता दावा की कीता, कहिंदा मैनू कोई दस देवे कि कल तू फलाना काम करना है ते इहदे नाल तेरी बर्बादी हो सकती है, कहिंदा मैं नहीं करांगा, मैनू कोई दस देवे तुसी दस दो। कहिंदा तो हुण कुदरती गल विनाश काले विपरीत बुद्धि। व्यास कहण लगा अच्छा फिर मैं दसदा तैनूं, सुन लै तेरी मौत कोर तो होनी है, कोर दा रोग तैनू होवेगा, तो उस दे तड़प तड़प के मर जाएगा, इहदा कोई इलाज नहीं होगा। वैद हकीम सारे जवाब दे जाणगे तैनू और तू इस रोग दे च तड़प तड़प के मरेगा। ते मैं देखदा पिया तेरे मस्तक नूं, ते मैं देखदा पिया तेरे संस्कार, ते मैं देखदा पिया तेरे विचार। जनमेजा कहिंदा है इह जिहड़ा कोर दा रोग है इह ते हुंदा है उन्हां पुरशां नूं, भाई गुरदास जी ने भी लिख दिता कि इन्हां नूं आउंदा है, जो धर्म की माया गुरु की गोलक धर्म मंदरां दा धन आप हड़प कर जाए। गौ बिज बधु बंस विश्वास बद कोट हत्या, विश्वास घात करना, गुरपत्नी का गमन करना, धर्म की माया का अनर्थ कर देना, विश्वास घात कर देना। और इस देते भाई गुरदास साहब ने जड़िया पौड़ियां लिखिया ने कभी पढ़ोगे तो कंबोगे। भाई साहब लिखते ने ज्यों मर्यादा हिंदुआं गौ मास अखाज, मुसलमाना सुअरों सौगंध व्याज। मुसलमान नू सौगंध है भी तू एक व्याज नहीं लेना, गरीब नू लोड़ है तो दे दें, व्याज तो बिना दे दें। अमीर नू लोड़ है गल वखरी, किसी गरीब नू लोड़ है बिना व्याज तो दे दें। और सुअर का मांस ना खाने, हिंदू नू कसम है तू गऊ नहीं खानी। और भाई साहब जिक्र करते हैं जो मर्यादा हिंदुआ, भाई साहब भाई गुरदास जी, गौ मास अखाज, मुसलमाना सुअरों सौगंध व्याज, सौरे घर जमाइए पानी मदराज। भारत की पुरानी संस्कृति भी जमाई के कोलो कुछ नहीं लेना, और जमाई को जो कुछ ले सहायता भी लईए तो शराब पी लईए। एक रोक लाई गई सी, इहदे पिछोकड़ बहुत लंबी चौड़ी गाथा है। सौरे घर जमाइए पानी मदराज, क्यों धर्म साल दी छात है वे खंडो पाज। तिवें गुरु की गोलक जिसने हजम कर ली, भाई साहब कहिंदे इंज जिन्हें जहर खा ली उसने खंड दे च लिपटी हुई। ਹੁਣ ਇਸ ਸੰਬੰਧ ਵਿੱਚ ਯਾਰਾਂ ਪੌੜੀਆਂ ਭਾਈ ਸਾਹਿਬ ਜੀ ਦੀਆਂ ਸਿਲਸਿਲਾਵਾਰ ਲਿਖੀਆਂ ਯਾਰਾਂ। ਦੂਸਰੀ ਹੈ ਔਜਕ ਜਾਗ ਭੰਡਾਰ ਦੀ ਚੁੱਖ ਲੱਗੇ ਚੱਕੀ ਹੋ ਬਖੁਦਾ ਨਿਕਲੇ ਹੋ ਜਨ ਮਿਲ ਮੱਕੀ। ਭਾਈ ਸਾਹਿਬ ਕਹਿੰਦੇ ਨੇ ਬੰਦਾ 36 ਪ੍ਰਕਾਰ ਦਾ ਭੋਜਨ ਖਾ ਲਵੇ ਤੇ ਭੋਜਨ ਵਿੱਚ ਕਿਧਰੇ ਇੱਕ ਮੱਖੀ ਖਾ ਜਾਏ ਤੇ ਖਾਧਾ ਹੋਇਆ ਸਾਰਾ ਬਾਹਰ, ਮੱਖੀ ਨਹੀਂ ਹਜ਼ਮ ਹੁੰਦੀ, ਜੋ ਕੁਛ ਖਾਧਾ ਸਭ ਬਾਹਰ ਆਏਗਾ। ਤੇ ਭਾਈ ਜੀ ਕਹਿੰਦੇ ਮੱਖੀ ਜਿਤਨਾ ਧਨ ਗੁਰੂ ਦਾ, ਜੋ ਧਰਮ ਪ੍ਰਚਾਰ ਦੀ ਖਾਤਰ ਹੋਵੇ ਕੋਈ ਖਾ ਲਵੇ ਤੇ ਜਿਤਨਾ ਕੋਲ ਹੈ ਉਹ ਵੀ ਜਾਏਗਾ। ਹੋਏ ਦੁਖਦਾ ਨਿਕਲੇ, ਮੈਂ ਹਿੰਦੁਸਤਾਨ ਵਿੱਚ ਰੋਂਦੇ ਪਿੱਟਦੇ ਉਹ ਮਨੁੱਖ ਦੇਖੇ ਨੇ ਜਿਨ੍ਹਾਂ ਨੇ ਗੁਰੂ ਕੀ ਗੋਲਕ ਹੱਸ ਹੱਸ ਕੇ ਖਾਧੀ, ਹੁਣ ਤਬਾਹੀ ਤੇ ਬਰਬਾਦੀ ਦੇ ਦਾਨੇ ਤੇ ਖੜੇ ਨੇ। ਮੈਂ ਦੇਖੇ ਨੇ ਬਰਬਾਦ ਹੁੰਦੇ ਉਜੜਦੇ, ਉਹ ਕਿਸ ਤਰ੍ਹਾਂ ਉਜੜਦੇ ਨੇ। ਭਾਈ ਸਾਹਿਬ ਨੇ 11-12 ਪੌੜੀਆਂ ਸਿਲਸਿਲਾਵਾਰ ਜ਼ਿਕਰ ਕਰ ਦਿੱਤਾ, ਤਬਾਹ ਹੁੰਦੇ ਨੇ, ਮੱਤ ਤੇ ਭ੍ਰਿਸ਼ਟ ਹੋ ਹੀ ਜਾਂਦੀ ਹੈ, ਮੱਤ ਤੇ ਮਲੀਨ ਹੋ ਹੀ ਜਾਂਦੀ ਹੈ। ਖੈਰ ਇਸ ਵਿਸ਼ੇ ਨੂੰ ਮੈਂ ਨਾ ਲਵਾਂ। ਜਨਮੇਜਾ ਕਹਿੰਦਾ ਹੈ ਕਿ ਨਾ ਹੀ ਤਾਂ ਮੈਂ ਗੁਰੂ ਦੀ ਗੋਲਕ ਧਰਮ ਦਾ ਜੋ ਧਨ ਹੈ ਉਹਦੇ ਚ ਕੋਈ ਗਬਨ ਕੀਤਾ, ਨਾ ਗੁਰਪਤਨੀ ਦਾ ਗਮਨ, ਨਾ ਮੈਂ ਕੁੱਲ ਦਾ ਜਾਤੀ, ਤੇ ਮੈਨੂੰ ਕੋੜ ਕਿਉਂ ਹੋਵੇਗਾ? ਤੇ ਜੇ ਕੋੜ ਮੈਨੂੰ ਹੋਵੇਗਾ ਤੇ ਧਰਮ ਗ੍ਰੰਥ ਗਲਤ ਕਹਿੰਦੇ ਨੇ ਬੇਯੋਗੀਆਂ ਦੇ ਬੰਦਿਆਂ ਨੂੰ ਕੋੜ ਹੁੰਦਾ, ਤੇ ਧਰਮ ਗ੍ਰੰਥ ਗਲਤ ਨੇ ਕਿ ਦੂਜਾ ਝੂਠ ਹੈ? ਜਨਮੇਜਾ ਕਹਿੰਦਾ ਗੱਲ ਇਹ ਹੈ ਕਿ ਪੂਰਵਲੇ ਸੰਸਕਾਰ ਜਿਹੜੇ ਤੇਰੇ ਅੰਦਰ ਪਏ ਨੇ ਉਹ ਤੈਥੋਂ ਬਹੁਤ ਵੱਡਾ ਅਨਰਥ ਕਰਾਉਣਗੇ ਜਿਹੜਾ ਬੀਜ ਪਿਆ, ਕਿਉਂਕਿ ਤੇਰੀ ਜਿਹੜੀ ਨਾਂ ਦੀ ਗਿਰਤੀ ਹੈ ਉਹ ਜਿਹੜਾ ਸ਼ੁਭ ਬੀਜ ਹੈ ਉਹਨੂੰ ਪ੍ਰਫੁੱਲਤ ਤੂੰ ਹੋਣ ਨਹੀਂ ਦੇਣਾ, ਕਿਉਂਕਿ ਬਹੁਤ ਥੋੜ੍ਹਾ ਹੈ। ਔਰ ਇਹ ਜਿਹੜੀ ਖੇਤੀ ਹੈ ਤੇਰੇ ਅੰਦਰ ਇਹ ਬਹੁਤ ਜ਼ਿਆਦਾ ਨਾਂ ਦੀ ਤਾਰਕਿਕ ਬੁੱਧੀ ਹੈ ਤੇਰੇ ਕੋਲ, ਤੂੰ ਤਰਕ ਦੇ ਉੱਤੇ ਬਹੁਤ ਬਲਵਾਨ ਹੈ, ਇਸ ਵਾਸਤੇ ਤੂੰ ਬਹੁਤ ਵੱਡਾ ਅਨਰਥ ਕਰੇਗਾ ਜਿਸ ਅਨਰਥ ਤੋਂ ਤੈਨੂੰ ਕੋੜ ਹੋਵੇਗਾ। ਬਈ ਮੈਂ ਕੀ ਅਨਰਥ ਕਰਾਂਗਾ? ਵਿਆਸ ਕਹਿੰਦਾ ਪੂਰਵਲੇ ਸੰਸਕਾਰਾਂ ਤੋਂ ਪ੍ਰੇਰਿਆ ਹੋਇਆ ਤੂੰ ਅਸ਼ੂਮੇਧ ਯੱਗ ਕਰੇਗਾ। ਅਸ਼ੂਮੇਧ ਯੱਗ ਕਰਦੇ ਸਨ ਉਹ ਰਾਜੇ ਮਹਾਰਾਜੇ ਜਿਨ੍ਹਾਂ ਦਾ ਮਕਸਦ ਆਉਂਦਾ ਸੀ ਆਪਣਾ ਰਾਜ ਪਾਠ ਵਧਾਉਣਾ ਤੇ ਖੂਨ ਖਰਾਬਾ ਕੀਤੇ ਬਿਨਾਂ ਰਾਜ ਪਾਠ ਵੱਧ ਜਾਏ। ਇੱਕ ਘੋੜਾ ਛੱਡ ਦਿੰਦੇ ਸਨ, ਉਹ ਜਿਨ੍ਹਾਂ ਜਿਨ੍ਹਾਂ ਸਟੇਟਾਂ ਤੋਂ ਲੰਘਦਾ ਸੀ ਸਾਰਿਆਂ ਨੂੰ ਉਸ ਦੀ ਈਨ ਮੰਨਣੀ ਪੈਂਦੀ ਸੀ, ਉਹ ਇਲਾਕਾ ਜਿੱਤਿਆ ਗਿਆ ਤੇ ਜਿਹੜਾ ਉਸ ਘੋੜੇ ਨੂੰ ਪਕੜ ਲਵੇ ਫਿਰ ਜੰਗ, ਫਿਰ ਲੜਾਈ ਹੁੰਦੀ ਸੀ। ਇਹ ਜਨਮੇਜਾ ਤੂੰ ਅਸ਼ੂਮੇਧ ਯੱਗ ਕਰੇਗਾ, ਘੋੜਾ ਛੱਡ ਦੇਗਾ, ਕਈ ਰਾਜਧਾਨੀਆਂ ਤੂੰ ਕਾਬੂ ਚ ਕਰ ਲਏਗਾ। ਫਿਰ ਜੋ ਬਨਾਰਸ ਵਿੱਚ ਜਾਏਗਾ ਇਹ ਘੋੜਾ, ਬਨਾਰਸ ਦਾ ਰਾਜਾ ਇਸ ਘੋੜੇ ਨੂੰ ਪਕੜ ਲਵੇਗਾ, ਤੇਰਾ ਯੁੱਧ ਹੋਵੇਗਾ। ਯੁੱਧ ਦੇ ਵਿੱਚ ਜੰਗ ਦੇ ਵਿੱਚ ਬਨਾਰਸ ਦਾ ਰਾਜਾ ਹਾਰ ਜਾਏਗਾ ਔਰ ਹਾਰਨ ਤੋਂ ਬਾਅਦ ਉਹ ਮਾਫੀ ਮੰਗੇਗਾ। ਉਹ ਕਾਫੀ ਧਨ ਸੰਪਦਾ ਤੇ ਆਪਣੀ ਬੱਚੀ ਤੇਰੇ ਨਾਲ ਵਿਆਹ ਦੇਗਾ। ਫਿਰ ਦਾਜ ਦੇ ਵਿੱਚ ਉਹ ਇੱਕ ਦਾਸੀ ਵੀ ਦੇਵੇਗਾ, ਦਾਸੀ ਦਾ ਰੂਪ ਵੇਖ ਕੇ ਤੂੰ ਰਾਣੀ ਦਾ ਤਿਆਗ ਕਰ ਦੇਗਾ, ਦਾਸੀ ਦੀ ਕੁੱਖ ਤੋਂ ਬੱਚੇ ਦਾ ਜਨਮ ਹੋਵੇਗਾ, ਤੂੰ ਨਾਮ ਧਰਨ ਦੀ ਰਸਮ ਅਦਾ ਕਰੇਗਾ ਔਰ ਬਹੁਤ ਕੁਛ ਵੱਡਾ ਸਮਾਗਮ ਕਰੇਗਾ ਧਾਰਮਿਕ। ਸੁਭਾਵਕ ਹੈ ਕਿ ਸਮਾਗਮ ਨੂੰ ਵੇਖਣ ਵਾਸਤੇ ਉਹ ਰਾਣੀ ਬਾਹਰ ਆਵੇਗੀ, ਜ਼ੋਰ ਦੀ ਹਨੇਰੀ ਚੱਲ ਪਏਗੀ, ਤੇਰੀ ਰਾਣੀ ਬੇਪੜਦ ਹੋ ਜਾਏਗੀ, ਉਹ ਅੱਗੇ ਜਿਹੜੇ ਗੁਰੂ ਜਨ ਬ੍ਰਾਹਮਣ ਸੰਤ ਜਨ ਬੈਠੇ ਹੋਣਗੇ ਉਹ ਹੱਸ ਪੈਣਗੇ, ਤੂੰ 18 ਬ੍ਰਾਹਮਣਾਂ ਨੂੰ ਆਪਣੇ ਹੱਥੀ ਕਤਲ ਕਰੇਗਾ ਤੇ ਬਾਕੀਆਂ ਨੂੰ ਫੌਜ ਦੇ ਹੱਥੀ ਮਰਾਏਗਾ, ਇਹ ਵਜਰਪਾਤ ਤੈਨੂੰ ਲੱਗੇਗਾ ਔਰ ਫਿਰ ਤੈਨੂੰ ਕੋੜ ਹੋਵੇਗਾ ਤੇ ਇਸੇ ਕੋੜ ਦੇ ਤੂੰ ਤੜਪ ਤੜਪ ਕੇ ਮਰ ਜਾਏਗਾ। ਜਨਮੇਜਾ ਉੱਠਿਆ ਗੁੱਸੇ ਨਾਲ, ਕਹਿੰਦਾ ਝੂਠ, ਬਿਲਕੁਲ ਝੂਠ, ਨਾ ਮੈਂ ਅਸ਼ੂਮੇਧ ਯੱਗ ਕਰਨਾ, ਜਿਤਨਾ ਰਾਜਪਾਠ ਮੇਰੇ ਕੋਲ ਹੈ ਕਾਫੀ, ਤੇ ਜਦ ਮੈਂ ਅਸ਼ੂਮੇਧ ਯੱਗ ਹੀ ਨਹੀਂ ਕਰਨਾ ਤੇ ਬਾਕੀ ਤੇ ਸਭ ਕੁਝ ਆਪੇ ਹੀ ਨਹੀਂ। ਕਹਿੰਦੇ ਨੇ ਰਿਸ਼ੀ ਜੀ, ਜੇ ਤੁਸੀਂ ਜ਼ਿੰਦਾ ਰਹਿ ਤੇ ਮੈਂ ਜ਼ਿੰਦਾ ਰਿਹਾ ਤੇ ਵੇਖ ਲੈਣਾ ਕਿ ਧਰਮ ਗ੍ਰੰਥ ਤੇ ਤੁਸੀਂ ਕਿਤਨੇ ਝੂਠੇ ਹੋ। ਵਿਆਸ ਕਹਿੰਦੇ ਨੇ ਫੈਸਲਾ ਪਹਿਲੇ ਨਾ ਦੇ, ਤੂੰ ਤੇ ਪਹਿਲੇ ਫੈਸਲਾ ਦੇਣ ਲੱਗ ਪਿਆ, ਹੋਣੀ ਨੂੰ ਦੇਖ, ਹੋਣੀ ਕੀ ਹੈ? ਇਸ ਨੂੰ ਸਾਹਿਬ ਗੁਰੂ ਅਰਜਨ ਦੇਵ ਜੀ ਕਹਿੰਦੇ ਭਾਈ ਨਾ ਮੇਟਣ ਕੋ ਸਮਰੱਥ, ਇਹਨੂੰ ਨਹੀਂ ਮਿਟਾਇਆ ਜਾ ਸਕਦਾ। ਲੱਖ ਦੀ ਕੋਸ਼ਿਸ਼ ਕਰੋ, ਪੁਰਬ ਲੋਕ੍ਰਿਤ ਕਰਮ ਨਹਿ ਮਿਟੇਰੀ ਖਰ ਗੈਣ, ਤਾਂ ਚੇ ਮੋਜਾਤੀ ਅਲੇ ਰਾਮ ਚੇ ਨਾਮਨ ਭਗਤ ਤ੍ਰਿਲੋਚਨ। ਚਲਾ ਗਿਆ, 5 ਸਾਲ ਦਾ ਅਰਸਾ ਲੰਘ ਗਿਆ। ਬਹੁਤ ਖੁਸ਼ੀ ਖੁਸ਼ੀ ਦੇ ਨਾਲ ਰਾਜ ਪਾਠ ਕਰਦਾ ਪਿਆ, ਜੀਵਨ ਬਤੀਤ ਹੋ ਰਿਹਾ। ਇੱਕ ਦਿਨ ਬੜਾ ਉਪਰਾਮ ਤੇ ਉਦਾਸ ਬੈਠਾ, ਤਾਂ ਜਿਹੜਾ ਸੈਨਾਪਤੀ ਸੀ ਉਹ ਕਹਿੰਦਾ, ਰਾਜਨ ਚਲੋ ਸ਼ਿਕਾਰ ਖੇਡਣ ਚੱਲੀਏ, ਤੁਸੀਂ ਬਹੁਤ ਉਦਾਸ ਬੈਠੇ। ਜਨਮੇਜਾ ਕਹਿੰਦਾ, ਨਹੀਂ, ਸ਼ਿਕਾਰ ਖੇਡਦਿਆਂ ਖੇਡਦਿਆਂ ਉਗਤਾ ਗਿਆ। ਤੋ ਸੈਨਾਪਤੀ ਕਹਿਣ ਲੱਗਾ, ਉਹ ਸ਼ਤਰੰਜ ਖੇਡੀਏ। ਫਿਰ ਕਹਿੰਦਾ, ਇਹ ਖੇਡਦਾ ਖੇਡਦਾ ਵੀ ਮੈਂ ਉਗਤਾ ਗਿਆ। ਕਹਿੰਦਾ, ਚਲੋ ਫਿਰ ਕੋਈ ਰਾਗ ਰੰਗ ਦੀ ਮਹਿਫਿਲ ਵੇਖ ਲੈਂਦੇ ਹਾਂ ਤੇ ਆਪਾਂ ਰਾਜ ਪਾਠ ਵਧਾ ਲਈਏ, ਤੇ ਜ਼ਿੰਮੇਵਾਰੀਆਂ ਵੱਧ ਜਾਣਗੀਆਂ, ਕੰਮ ਧੰਦਾ ਵੱਧ ਜਾਏਗਾ, ਤੁਸੀਂ ਮਸਰੂਫ ਹੋ ਜਾਓਗੇ। ਤੇ ਜਨਮੇਜਾ ਕਹਿੰਦਾ, ਕਿਸ ਤਰ੍ਹਾਂ ਵਧਾਈਏ? ਫਿਰ ਖੂਨ ਖਰਾਬਾ ਕਰੀਏ, ਲੜਾਈ ਕਰੀਏ? ਕਹਿੰਦਾ, ਨਹੀਂ, ਅਸ਼ਵਮੇਧ ਯੱਗ ਕਰੋ ਤੇ ਘੋੜਾ ਚੜ੍ਹ ਤੇ ਘੋੜਾ ਚੜ੍ਹ ਦੇ। ਗੱਲ ਜੱਤ ਗਈ ਜਨਮੇਜੇ ਨੂੰ, ਉਹ 5 ਸਾਲ ਪਹਿਲੇ ਜੋ ਸੁਣੀ ਸੀ ਨਾ ਵਿਆਸ ਤੋਂ, ਗੱਲ ਭੁੱਲ ਗਏ। ਵਿਨਾਸ਼ ਕਾਲੇ ਵਿਪਰੀਤ ਬੁੱਧੀ, ਭਾਵੀ ਉਦੋਤ ਕਰਨ, ਕਿਸ ਤਰ੍ਹਾਂ ਭਾਵੀ ਉਦੋਤ ਆਉਂਦੀ ਹੈ, ਪ੍ਰਗਟ ਹੁੰਦੀ ਹੈ, ਕਿਸ ਤਰ੍ਹਾਂ ਪੂਰਬਲੇ ਵੀ ਸਾਹਮਣੇ ਆਉਂਦੇ। ਕਹਿੰਦਾ, ਅਸ਼ਵਮੇਧ ਯੱਗ ਕੀਤਾ ਬੜਾ ਧੂਮਧਾਮ ਨਾਲ, ਵਿਆਸ ਦੇ ਬਚਨਾਂ ਨੂੰ ਭੁੱਲ ਗਿਆ, ਤਾਰਕਿਕ ਬੜਾ ਸੀ, ਨਾ ਕਰਨ ਵਾਲਾ ਬੰਦਾ ਹੈ। ਆਖਿਰ ਕਈ ਰਾਜਿਆਂ ਨੇ ਈਨ ਮੰਨ ਲਈ, ਬਨਾਰਸ ਦੇ ਰਾਜੇ ਨੇ ਉਹ ਘੋੜਾ ਪਕੜ ਲਿਆ। ਹੁਣ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਸ ਕਥਾ ਨੂੰ 50 ਸਫ਼ਿਆਂ ਤੇ ਲਿਖਿਆ ਹੈ, ਤੇ ਇਤਨਾ ਕੁਛ ਤੁਹਾਨੂੰ ਇਸ ਤਰ੍ਹਾਂ ਹੀ ਕੰਠ ਨਾਲ ਸੁਣਾ ਸਕੇ ਕੋਈ, ਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਹੀ ਦਿਮਾਗ ਚਾਹੀਦਾ, ਹੋਰ ਤੇ ਕਿਸੇ ਦੀ ਸਮਰੱਥਾ ਹੈ ਨਹੀਂ। ਕੁਛ ਹਿੱਸੇ ਇਸ ਕਥਾ ਦੇ ਜਿਹੜੇ ਮੈਨੂੰ ਯਾਦ ਨੇ, ਮੈਂ ਤੁਹਾਡੇ ਸਾਹਮਣੇ ਰੱਖਾਂ। ਸਾਹਿਬ ਲਿਖਦੇ ਨੇ, ਜਣਿਓ ਕਾ ਸਕੀਸੰ ਹਣਿਓ ਸਰਬ ਸੈਨੰ, ਬਰੀ ਪੁੱਤਰ ਕਾ ਤਾਹੇ ਕੋ ਪਿਓ ਤ੍ਰੈਨੈਨੰ। ਤ੍ਰੈਨੈਨੰ ਕਹਿੰਦੇ ਨੇ ਸ਼ਿਵ ਜੀ ਨੂੰ, 3 ਨੇਤਰਾਂ ਵਾਲਾ, 3 ਅੱਖਾਂ ਵਾਲਾ। 2 ਅੱਖਾਂ ਹਰ ਮਨੁੱਖ ਦੀਆਂ ਨੇ, ਬ੍ਰਹਮ ਗਿਆਨੀ ਦੀ 3ਜੀ ਅੱਖ ਹੁੰਦੀ ਹੈ, ਉਹ 3ਜੀ ਅੱਖ ਨਾਲ ਵੇਖਦਾ। ਉਹਨੂੰ ਕਹਿੰਦੇ ਨੇ ਅਨੁਭਵ ਪ੍ਰਕਾਸ਼। ਜੋ ਕੁਛ ਆਮ ਬੰਦਿਆਂ ਨੂੰ ਨਹੀਂ ਦਿਖਾਈ ਦਿੰਦਾ ਉਹ ਭਗਤਾਂ ਨੂੰ ਦਿਖਾਈ ਦਿੰਦਾ, ਜੋ ਕੁਛ ਆਮ ਮਨੁੱਖਾਂ ਨੂੰ ਨਹੀਂ ਦਿਖਾਈ ਦਿੰਦਾ ਉਹ ਯੋਗੀਆਂ ਨੂੰ, ਸੰਤਾਂ ਨੂੰ ਦਿਖਾਈ ਦਿੰਦਾ। ਤੇ ਸ਼ਿਵ ਜੀ ਨੂੰ ਕੁਛ ਦਿਖਾਈ ਦਿੰਦਾ ਸੀ। ਭਗਤ ਕਬੀਰ ਕਹਿੰਦੇ, ਦੋ ਲੋਚਨ ਭੇਖਾ ਆਉਂ ਹਰ ਦਿਨ ਅਵਰ ਨਾ ਦੇਖਾ। ਮੈਂ ਜੇਕਰ ਦੇਖਦਾ ਹਰੀ ਦਿਖਾਈ ਦਿੰਦਾ, ਤੇ ਇਹਨਾਂ 2 ਅੱਖੀਆਂ ਨਾਲ ਤੇ ਗੱਲ ਹੈ, ਇਹਨੂੰ ਕੋਈ ਤੀਸਰਾ ਨੇਤਰ ਹੈ। ਉਹਨੂੰ ਕਹਿੰਦੇ ਅਨੁਭਵ ਪ੍ਰਕਾਸ਼। ਕੋ ਪਿਓ ਤ੍ਰੈਨੈਨੰ, 3 ਨੇਤਰ। ਸਾਰੀ ਜ਼ਿੰਦਗੀ ਕੋਸ਼ਿਸ਼ ਹੁੰਦੀ ਹੈ ਮਨੁੱਖ ਦੀ, ਉਹ ਤੀਸਰਾ ਨੇਤਰ ਖੁੱਲੇ। ਇਹ ਜਪ ਤਾਂ ਕਿਸੇ ਵਾਸਤੇ, ਪਰ ਇਹ 2 ਅੱਖਾਂ ਵੀ ਬੰਦ ਹੋ ਜਾਂਦੀਆਂ, ਤੀਸਰਾ ਖੁੱਲਦਾ ਕੋਈ ਨਹੀਂ। ਅੰਤਿਮ ਸਮੇਂ ਇਹ 2 ਵੀ ਬੰਦ, ਇਹ 2 ਵੀ ਗਵਾ ਬੈਠਾ, ਤੀਸਰਾ ਖੁੱਲਿਆ ਹੀ ਕੋਈ ਨਹੀਂ। ਜ਼ਿੰਦਗੀ ਦੀ ਬਾਜ਼ੀ ਹਾਰ ਕੇ ਜਾ ਰਿਹਾ, ਖਤਮ। ਸ਼ਿਵਜੀ ਨੂੰ ਸਾਡੇ ਦੇਸ਼ ਵਿੱਚ ਕਹਿੰਦੇ ਨੇ ਤ੍ਰੈਨੈਨੰ, ਇਸਦੇ ਕਈ ਨਾਮ ਨੇ। ਇਹਨੂੰ ਭੋਲਾ ਸ਼ੰਕਰ ਵੀ ਕਹਿੰਦੇ ਨੇ, ਭੋਲਾ ਨਾਥ ਵੀ ਕਹਿੰਦੇ ਨੇ। ਇਹਦਾ ਇੱਕ ਨਾਂ ਹੈ ਤ੍ਰੈਨੈਨੰ, 3 ਨੇਤਰਾਂ ਵਾਲਾ। ਇਸ ਮਹਾਂਪੁਰਸ਼ ਨੇ ਸ਼ਹਿਰ ਵਸਾਇਆ ਸੀ ਬਨਾਰਸ, ਇਹ ਨਗਰੀ ਉਸਦੀ ਵਸਾਈ ਹੋਈ ਹੈ। ਜਿਸ ਤਰ੍ਹਾਂ ਸ਼੍ਰੀ ਅੰਮ੍ਰਿਤਸਰ ਗੁਰੂ ਰਾਮਦਾਸ ਜੀ ਮਹਾਰਾਜ ਦਾ ਵਸਾਇਆ ਹੋਇਆ, ਬਨਾਰਸ ਸ਼ਿਵਜੀ ਦੀ ਵਸਾਈ ਹੋਈ ਹੈ। ਇਹਨੂੰ ਉਸਨੇ ਵਸਾਇਆ ਸੀ, ਔਰ ਇੱਥੇ ਸੰਤ ਜਨ ਵਿਦਵਾਨ ਭਗਤ ਇਕੱਠੇ ਕੀਤੇ ਸਨ, ਔਰ ਕਿਹਾ ਸੀ ਇਹ ਨਗਰ ਸੰਤਾਂ ਦਾ ਹੋਵੇ, ਇਹ ਨਗਰ ਭਗਤਾਂ ਦਾ ਹੋਵੇ, ਔਰ ਜਦ ਵੀ ਕਿਧਰੇ ਰੂਹੇ ਜ਼ਮੀਨ ਦੇ ਕਿਸੇ ਖਿੱਤੇ ਵਿੱਚ ਲੋਕੀ ਉਕਤਾ ਕੇ ਰੱਬ ਨਾਲ ਜੁੜਨਾ ਚਾਹੁਣ, ਪਰਮਾਤਮਾ ਨਾਲ ਜੁੜਨਾ ਚਾਹੁਣ, ਉਹ ਉੱਥੇ ਆ ਜਾਣ। ਤੋ ਕਿਸੇ ਵਕਤ ਇਹ ਸੰਤਾਂ ਦਾ ਸ਼ਹਿਰ ਰਿਹਾ, ਅੱਜ ਇਹ ਠੱਗਾਂ ਦਾ ਸ਼ਹਿਰ ਹੈ। ਭਗਤ ਕਬੀਰ ਵੀ ਜ਼ਿਕਰ ਕਰਦੇ ਨੇ, ਇਹ ਹਰ ਕੇ ਸੰਤ ਨਾ ਆ ਕੇ ਹੈ ਬਨਾਰਸ ਕੇ ਠੱਗ। ਗਲੇ ਜਿਨਾ ਜਪ ਮਾਰਨੀਆਂ ਲੋਟੇ ਹੱਥ ਨੇ ਬਗ, ਇਹ ਹਰ ਕੇ ਸੰਤ ਨਾ ਆਖੀਏ ਬਨਾਰਸ ਕੇ ਠੱਗ। ਹਿੰਦੁਸਤਾਨ ਵਿੱਚ ਬਨਾਰਸ ਦਾ ਠੱਗ ਅੱਜ ਮਸ਼ਹੂਰ ਹੈ, ਪਰ ਕਮਾਲ ਦੀ ਗੱਲ, ਸਭ ਤੋਂ ਪਵਿੱਤਰ ਸ਼ਹਿਰ ਸੀ ਕਿਸੇ ਵਕਤ, ਇਹ ਬੜੀ ਗੱਲ ਸੀ। ਇਸ ਵਸਾਇਆ ਸੀ ਇਹ ਸ਼ਿਵ ਜੀ ਨੇ। ਤੋ ਸ਼ਿਵ ਜੀ ਦੀ ਨਗਰੀ ਵਿੱਚ ਜਦ ਇਹ ਘਮਸਾਨ ਦਾ ਯੁੱਧ ਹੋਇਆ, ਕਾਸ਼ੀ ਦੇ ਰਾਜੇ ਨੇ ਪਕੜ ਲਿਆ ਘੋੜਾ, ਜਨਮੇਜਾ ਚੜ ਕੇ ਆ ਗਿਆ, ਦੋਵੇਂ ਪਾਸੇ ਘਮਸਾਨ ਦਾ ਯੁੱਧ ਹੋਇਆ, ਖੂਨ ਖਰਾਬਾ ਹੋ ਰਿਹਾ, ਸ਼ਿਵ ਜੀ ਔਖਾ ਹੋਇਆ, ਬਈ ਮੇਰੀ ਨਗਰੀ ਵਿੱਚ ऐसा अनर्थ हो रहा है। जण्यों का सकी संग हण्यो सर्वसैन बरी पुत्र का ताहे कोप्यो त्रैनैन। तिने त्रैनैन शिवजी नु गुस्सा बड़ा चढ़िया, कोप गुस्सा बहुत आया तो मेरी नगरी च इतना खून खराबा। पर काशी का राजा हार गया, जिस राजे नु शिवजी भी स्नेह करदा सी प्यार करदा सी वो हार गया। हुण उसने अपनी जान छुड़ाण वास्ते जो कुछ कीता है वो सब कुछ सह गुरु गोबिंद सिंह जी महाराज लिखते हैं, भई मेल गेलंग मिले राज राजन बरी पुत्र का सरे सब काजन। उन्हें अपनी पुत्री दे दी, बनारस के राजे ने धन दे दिता, हाथी घोड़े दे दिते, कुछ सोना दे दिता, कुछ चांदी दे दिता। ते हाथ जोड़ के कहने लगा, जनमेजा गलती हो गई, तेरा घोड़ा पकड़िया नहीं पकड़ना, माफी मंग ली। भई मेल गेलंग मिले राज राजन परी पुत्र का सरे सब काजन। मिली राज राजन सोदासी अनूपंग महाविद्यावंती अपारंग अमनूपंग। साहब के नन दाज दे जनमेजे नू काशी नरेश ने एक कन्या एक दासी गोली वह भी दान दे दिती। एक प्रथा सी पुरानी हिंदुस्तान देच। मिली राज राजन सोदासी अनूपंग महाविद्यावंती अबारंग अनूपंग। साहिब गुरु गोबिंद सिंह जी महाराज लेकिन विद्वान बड़ी सी और संगीत देश निपुण, नीति शास्त्र देश निपुण। एक नौकराणी एक गोली एक दासी इस हद तक आलम हो सकती है, साहिब कहने ये अंदाजा लाना भी औखा सी। मिली राज राजन सोदासी अनूपंग महाविद्यावंती अपारंग अनूप। अत्यंत सुंदर सी और विद्वान सी। लहे चंचलाचार विद्या लतासी कदो कंज की मांज शोभा प्रकाशी। चार तरह की विद्या इस दे कोल सी और ए विद्या की सुगंधी इस तरह फैलांदी सी जिस तरह कमल अपनी महक ते सुंदरता फैलांदा है। इस तरह की शायरी नूं साहित्यिक दुनिया च कहिंदे ने शिंगार रस। और गुरु गोबिंद सिंह जी की शायरी विच जिथे वीर रस प्रधान है, करुणा रस प्रधान है, उत्थे शिंगार रस वास्ते अपना एक खास थां है, किसे वक्त जिक्र करांगा। वो अलग सतगुरु की रचना है, कृष्णा अवतार विच, रामा अवतार विच, ज्ञान प्रबोध विच। कोई साहित्यिक दिमाग रखने वाला होवे थोड़ा जिहा, कविता की मस रखने वाला, फिर उन्हूं पता चलना है कि साड़ी कौम दे अंदर साड़े देश दे अंदर एक ऐसा उगा रैबर भी होया है जो तलवार का धनी ते सी, कलम का भी धनी सी, जो जिंदगी दे हर पहलुआ नूं जानदा सी पर कला दे हर पहलू का भी पंडित सी, जो रूहानियत की गहराइयां दे ते दुनिया मारदा सी पर जिन्हूं कविता दे नौ रस का भी इलम सी कि कविता दे नौ रस की होंगे। साहिब अगां चल के लिखते ने, किदो राज माला रची रंग रूपं किदो स्त्री राजा रची भूप भूकं। सैकन मानो ओ राग माला से जदो गाउंदी से एक राग दूजा राग तीजा राग जिवें पड़ताल गाई दी है ना, ताल बदल देना, इस तरह गाउंदियां गाउंदियां राग बदल देंदी सी। इतनी उसके कोल सोझी सी। जे राम कली विच अस्थाई गायन कीती है ते अंतरा ओ बदल के कल्याण दा कर देंदी सी। फिर जो अस्थाई वो श्री राग विच गाउंदी है तो अंतरा होर राग दा कर छड़दी सी, ये उस विच खूबी सी। और रागों का मिश्रण पेश कर देना, फिर इनू कहिंदे ने राग माला। इस तरह का एक गायक साडी कौम विच सी, हुण बहुत बुढ़ा हो गया, अलमस्त ज्ञान सिंह अलमस्त, वो राग माला गाउंदा सी। सारे राग इक्को ही दफा सुना देने पांच सात मिनटां च, आ वेखते जाओ भी झलक वेखते जाओ एक एक राग दी। ते राग नू एकदम कंठ विच जिहड़ा बदलना है ना, बड़ी साधना चाहिए, हर बंदा नहीं बदल सकता। इतनी मैं अर्ज कर दिया, कंठ दे चों जिहड़ी सुर निकल रही उहनू एकदम बदलना बहुत औखी गल है। कभी साधना कोई करेगा तो पता चलेगा भी बड़ी औखी गल है। पर ओ बोली ओ दासी गा लैंदी सी। साहिब कहिंदे ने कि दो राग माला रची रंग रूपं कि दो स्त्री राजा रची भूप भूपं। भूपां दे भूत राजियां दे महाराजे परिपूर्ण परमात्मा ने मानो इस स्त्री नूं स्त्रियां दा राजा बना दिता होवे। ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ। ਔਰ ਇੰਝ ਪ੍ਰਤੀਤ ਆਉਂਦੀ ਹੈ ਜਿਵੇਂ ਰਾਗਮਾਲਾ, ਔਰ ਇੰਝ ਪ੍ਰਤੀਤ ਆਉਂਦੀ ਹੈ ਜਿਵੇਂ ਚਾਰ ਵਿਦਿਆ ਦੀ ਲਤਾ। ਲਤਾ ਕਹਿੰਦੇ ਨੇ ਬੇਲ ਨੂੰ, ਵੱਲਾਂ ਨੂੰ, ਵੀ ਚਾਰ ਵਿਦਿਆ ਦੀ ਮਾਨੋ ਵੇਲਾਂ ਪਸਰੀਆਂ ਹੋਈਆਂ ਨੇ ਚਾਰੋਂ ਪਾਸੇ। ਮੁਖਤਸਰੀ ਮੈਂ ਅਰਜ ਕਿਆ ਕਰਨਾ, ਕਦੀ ਪੜ੍ਹਨ ਦਾ ਸ਼ੌਕ ਜਾਵੇ ਤੇ ਸਾਰੀ ਕਿਤਾਬ ਪੜ੍ਹ ਲੈਣਾ। ਸਾਹਿਬ ਇੱਥੇ ਲਿਖਦੇ ਨੇ, ਲਖੀ ਰੂਪ ਵੰਤੀ ਮਹਾਰਾਜ ਦਾਸੀ, ਮਨੋ ਚੀਰ ਕੇ ਚਾਰ ਚੰਦਰਾ ਨਿਕਾਸੀ। ਇੱਕ ਦਿਨ ਜਨਮੇਜੇ ਦੀ ਦ੍ਰਿਸ਼ਟੀ ਇਸ ਗੋਲੀ ਤੇ ਪੈ ਗਈ ਸੀ, ਦਾਸੀ ਤੇ ਪੈ ਗਈ, ਗਾ ਰਹੀ ਸੀ, ਰਾਗਮਾਲਾ ਗਾ ਰਹੀ ਸੀ। ਲਖੀ ਰੂਪ ਵੰਤੀ ਮਹਾਰਾਜ ਦਾਸੀ, ਮਨੋ ਚੀਰ ਕੇ ਚਾਰ ਚੰਦਰਾ ਨਿਕਾਸੀ। ਸਾਹਿਬ ਕਹਿੰਦੇ ਉਸਨੂੰ ਐਸਾ ਪ੍ਰਤੀਤ ਹੋਇਆ ਜਨਮੇਜੇ ਨੂੰ, ਜਿਵੇਂ ਚੰਦਰਮਾ ਦੀ ਸਾਰੀ ਚਾਂਦਨੀ ਨੂੰ ਇਕੱਠਾ ਕਰਕੇ ਇਸ ਨੂੰ ਬਣਾਇਆ ਗਿਆ। ਇਤਨੀ ਸ਼ੀਤਲਤਾ ਇਸਦੇ ਰਾਗਾਂ ਵਿੱਚ, ਇਸਦੀ ਬਾਣੀ ਵਿੱਚ, ਇਸਦੀ ਦ੍ਰਿਸ਼ਟੀ ਵਿੱਚ। ਕਵਿਤਾ ਦੀ ਦੁਨੀਆਂ ਸ਼ਿੰਗਾਰ ਰੱਖਦਾ, ਇਹ ਬੜਾ ਕੋਮਲ ਖਿਆਲ ਹੈ। ਮਹਾਤਮਾ ਟੈਗੋਰ ਨੇ ਜਦ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇੱਕ ਸਲੋਕ ਪੜ੍ਹਿਆ ਸੀ, ਉਹਨਾਂ ਦੇ ਨਿਕਟਵਰਤੀ ਕਹਿੰਦੇ ਤਿੰਨ ਦਿਨ ਸਮਾਧੀ ਵਿੱਚ ਰਹੇ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇੱਕ ਸਲੋਕ ਪੜ੍ਹ ਕੇ। ਇਹ ਸਲੋਕ ਵੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਿੰਗਾਰ ਰਸ ਤੇ ਕਰਣਾ ਰਸ ਵਿੱਚ ਪੂਰਤ ਹੈ। ਸੇਜ ਵਿਛਾਈ ਕੰਤ ਕੋ ਕੀਆ ਹਵ ਸ਼ਿੰਗਾਰ, ਇੱਤੀ ਮੰਜ ਨ ਸਮਾਵਨੇ ਜੇ ਗਲ ਪੈਰਾਂ ਹਾਰ। ਦੱਖਣੇ ਮੱਲਾ ਪੰਜਵਾਂ। ਗੁਰੂ ਅਰਜਨ ਦੇਵ ਜੀ ਸਾਹਿਬ ਕਹਿੰਦੇ, ਮੈਂ ਹਿਰਦੇ ਦੀ ਸੇਜਾ ਸ਼ੁਭ ਗੁਣਾਂ ਦੇ ਫੁੱਲਾਂ ਨਾਲ ਵਿਛਾਈ ਸੀ, ਪਰਮਾਤਮਾ ਮਿਲਣ ਵਾਸਤੇ ਆਇਆ। ਦਲੀਲ ਕੀ ਦਿੰਦੇ ਨੇ, ਕਮਾਲ ਦੀ ਬੜੀ। ਇੱਕੀ ਮੰਝ ਨਾ ਸਮਾਵਣੀ ਜੇ ਗਲ ਪੈਰਾਂ ਹਾਰ। ਹੁਣ ਪਰਮਾਤਮਾ ਤੇ ਮੈਂ ਆਪਣੇ ਵਿਚਕਾਰ ਇਤਨੀ ਵਿਥਲੀ ਬਰਦਾਸ਼ਤ ਨਹੀਂ ਕਰ ਸਕਦਾ ਕਿ ਮੇਰੇ ਗਲ ਵਿੱਚ ਹਾਰ ਹੋਵੇ ਤੇ ਪਰਮਾਤਮਾ ਮੈਨੂੰ ਮਿਲੇ ਤੇ ਹਾਰ ਤੇ ਦੀਵਾਰ ਬਣ ਜਾਏਗਾ। ਤੇ ਹਾਰ ਵੀ ਨਹੀਂ ਚਾਹੀਦਾ, ਤੇ ਹਾਰ ਵੀ ਮਨ ਦੇ ਖਿਡਾਉਣ ਦਾ ਕਾਰਨ ਬਣ ਸਕਦਾ। ਇੱਕੀ ਮੰਝ ਨਾ ਸਮਾਵਣੀ ਜੇ ਗਲ ਪੈਰਾਂ ਹਾਰ। ਟੈਗੋਰ ਕਹਿੰਦੇ ਇਤਨੀ ਵਿਥਲੀ ਬਰਦਾਸ਼ਤ ਨਹੀਂ, ਹਾਰ ਵੀ ਦੀਵਾਰ ਹੈ। ਉਹ ਕਹਿੰਦੇ ਸਨ ਸ਼ਿੰਗਾਰ ਰਸ ਤੇ ਕਰਣਾ ਰਸ ਦੀ ਦੁਨੀਆਂ ਵਿੱਚ ਕਿਤਨੀ ਬਾਰੀਕੀ ਅੱਜ ਤੱਕ ਕਿਸੇ ਸ਼ਾਇਰ ਨੇ ਬਿਆਨ ਨਹੀਂ ਕੀਤੀ। ਇਹ ਟੈਗੋਰ ਖੁਦ ਕਹਿੰਦੇ ਸਨ ਵੀ ਇੱਕ ਆਤਮਦਰਸ਼ੀ, ਇੱਕ ਬ੍ਰਹਮ ਗਿਆਨੀ ਇਸ ਢੰਗ ਨਾਲ ਵੀ ਸੋਚਦਾ, ਇਸ ਢੰਗ ਨਾਲ ਵੀ ਕਹਿੰਦਾ। ਤਾਂ ਖੈਰ ਮੁਕਤਸਰ ਕਰੀਏ, ਜਨਮੇਜੇ ਨੇ ਉਸ ਦਾਸੀ ਨੂੰ ਵੇਖ ਕੇ ਆਪਣਾ ਫੈਸਲਾ ਬਦਲ ਲਿਆ। ਲਖੀ ਰੂਪ ਵੰਤੀ ਮਹਾਰਾਜ ਦਾਸੀ, ਮਨੋ ਚੀਰ ਕੇ ਚਾਰ ਚੰਦਰਾ ਨਿਕਾਸੀ। ਲਹੀ ਚੰਚਲਾ ਚਾਰ ਵਿਦਿਆ ਲਤਾਸੀ, ਕੀ ਦੋ ਕੰਜ ਕੀ ਮਾਂਝ ਸੋਭਾ ਪ੍ਰਕਾਸੀ। ਬੜੋ ਮੈਂ ਉਹ ਦਾਸੀ ਤਜੀ ਰਾਜ ਕੰਨਿਆ, ਹੁਤੀ ਸ੍ਰਿਸ਼ਟ ਕੀ ਦ੍ਰਿਸ਼ਟ ਮੈਂ ਕੋਪ ਧਨੀਆ। ਫੌਰਨ ਫੈਸਲਾ ਕੀਤਾ, ਸਨੇਹ ਵਧ ਗਿਆ ਗੋਲੀ ਨਾਲ, ਇਸ ਦਾਸੀ ਨਾਲ। ਬੜੋ ਮੈਂ ਉਹ ਦਾਸੋ ਤਜੀ ਰਾਜ ਕੰਨਿਆ, ਉਹ ਕਾਸ਼ੀ ਨਰੇਸ਼ ਦੀ ਕੰਨਿਆ ਦਾ ਤਿਆਗ ਕਰ ਦਿੱਤਾ। ਹੁਤੀ ਸ੍ਰਿਸ਼ਟ ਕੀ ਦ੍ਰਿਸ਼ਟ ਮੈਂ ਕੋਪ ਧਨੀਆ। ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ, ਆਖਿਰ ਅੰਜਾਮ ਕੀ ਹੋਇਆ? ਗੋਲੀ ਰਾਣੀ ਬਣ ਗਈ ਔਰ ਰਾਣੀ ਗੋਲੀ ਬਣ ਗਈ। ਇਸ ਤਰ੍ਹਾਂ ਦਾ ਇੱਕ ਉਲਟਾ ਖੇਲ ਘਰ ਵਿੱਚ ਚੱਲ ਪਿਆ। ਧਰਮੇ ਉਹ ਅਸਮੇ ਧਾਨਮ ਪ੍ਰਥਮ ਪੁੱਤਰ ਨਾਮ, ਅਜੈ ਸਿੰਘ ਰਾਜੋ ਪ੍ਰਥਮ ਪੁੱਤਰ ਨਾਮ। ਸਾਹਿਬ ਕਹਿੰਦੇ ਵਕਤ ਪਾ ਕੇ ਇਸ ਗੋਲੀ ਦੀ ਕੁੱਖ ਤੋਂ ਇੱਕ ਬੱਚੇ ਦਾ ਜਨਮ ਹੋਇਆ। ਜਨਮੇਜਾ ਬਹੁਤ ਕੁਛ ਹੈ, ਬਹੁਤ ਕੁਛ ਹੈ। ਇਹਨੇ ਫਿਰ ਆਪਣੇ ਘਰ ਵਿੱਚ ਬ੍ਰਹਮ ਬੋਧ ਕੀਤਾ। ਸਾਰੇ ਰਿਸ਼ੀ ਮੁਨੀ ਸੰਤ ਗਾਇਕ ਸੰਗੀਤਕਾਰ ਇਕੱਠੇ ਕੀਤੇ, ਵੇਦ ਪਾਠੀ ਆਲੇ ਦੁਆਲੇ ਦੇ ਜਿਤਨੇ ਵਿਦਵਾਨ ਸਨ ਸਾਰੇ ਇਕੱਠੇ ਕੀਤੇ। ਧਰਿਓ ਅਸਮੈ ਰਾਮ ਪ੍ਰਥਮ ਪੁੱਤਰ ਨਾਮ, ਅਜੈ ਸਿੰਘ ਰਾਜੋ ਪ੍ਰਥਮ ਪੁੱਤਰ ਨਾਮ। ਸਾਹਿਬ ਕਹਿੰਦੇ ਨੇ ਇਸਨੇ ਪਹਿਲੇ ਬੱਚੇ ਦਾ ਨਾਂ ਅਜੈ ਸਿੰਘ ਰੱਖਿਆ। ਸਿੰਘ ਪ੍ਰਥਾ ਉੱਥੋਂ ਚਲੀ ਗਈ, ਇਤਨੀ ਮੈਂ ਅਰਜ਼ ਕਰਦਾ, ਇੱਥੋਂ ਚਲੀ ਗਈ ਜਨਮੇ ਜੇ ਤੋਂ। ਔਰ ਇਹਨਾਂ ਨੂੰ ਆਖਿਆ ਗਿਆ ਰਾਜਪੂਤਰ। ਅਜੈ ਸਿੰਘ ਰਾਜੋ ਰਜੀ ਪੁੱਤਰ ਨਾਮ। ਰਜੀ ਕਹਿੰਦੇ ਨੇ ਦਾਸੀ ਨੂੰ, ਗੋਲੀ ਨੂੰ। ਰਜ ਕਹਿੰਦੇ ਨੇ ਚਰਨਾਂ ਦੀ ਖਾਕ ਨੂੰ, ਧੂੜ ਨੂੰ। ਰਜੀ ਚਰਨਾਂ ਦੀ ਧੂੜ, ਚਰਨਾਂ ਦੀ ਖਾਕ, ਦਾਸੀ ਗੋਲੀ। ਮੈਂ ਤੇਰੇ ਚਰਨਾਂ ਦੀ ਰਜ ਹਾਂ, ਇਸ ਤਰ੍ਹਾਂ ਆਮ ਧਾਰਮਿਕ ਕਥਾਵਾਂ ਨੇ। ਰਜ, ਧੂੜ, ਖਾਕ, तो साढ़े देश में गोली नू दासी नू संस्कृत विच कहिंदे सन रजी, इह ते रजी है, दासी है, गोली है। रजी दा पुत्र तो उस औलाद दा नां, खानदान दा नां चल पिया रजपूत। रजी दे पुत्र, दासी दे पुत्र, गोली दे पुत्र। अजय सिंह राठौर रजी पुत्र नाम, इस पुत्र दा नां जनमेजे ने खुशी दे अजय सिंह रखिया। दये कोट दानम पके परम पापन कलु मध्य कीनो बड़ो धर्म साकन। सब करण कलयुग इस हंकारी राजे ने भी एक बहुत वड्डा धर्म का साका कीता। दये कोट दानम पके परम पापन, तरह तरह के पकवान पके और रोज लंगर चलता रहा। करोड़ों तरह का इसने दान किया, किधरे अन्न, किधरे वस्त्र, किधरे धन, उस पुत्र की खुशी। अदकड़ गई उम्र घर औलाद हुई सी, बहुत प्रसन्न से, बहुत खुश से। कलगीधर पातशाह लिखते हैं, दये कोट दानम पके परम पापन कलु मध्य कीनो बड़ो धर्म साकन। जन्मेजे तो कलयुग शुरू होता है, इस तो पहले द्वापर जाते हैं, द्वापर का अंत हो गया। जन्मेजे तो साढ़े देश के ऋषि मुनि युग बदलिया मनते हैं, समा बदल गया, युग बदल गया, क्योंकि धर्म प्रति इतना इनकारी जज्बा सब तो पहले जन्मेजे के अंदर पैदा होया। यथा राजा तथा प्रजा, जैसे राजा होवे वैसी प्रजा बन जाती, एक असूल से। तो ये धार्मिक भावनावां ठेस पहुंचाने वाला से। ठीक है, घर के पुत्र का जन्म होया, राणी के कहने के उत्ते ब्रह्म भोज कर छड़िया, संत जन्म गाया, बहुत कुछ स्त्री जात की श्रद्धा होती है, तो श्रद्धा भावना करके करोड़ों का दान कर छड़िया। दय कोट दान पते परम पापन कलो मध्य कीनो बड़ो धर्म साधन, लभी देखने आप जो राजबाला, हुई सृष्टि की दृष्ट में पोप आला। साहब कहने वो जी राणी से उन्हें इच्छा प्रगट की थी, भी मैं वेखना है कि बार की हो रहा है, वो किधरे हवन हो रहा है, किधरे वेदा की कथा हो रही थी, किधरे कृष्ण लीला हो रही थी, और इस तो इलावा किधरे संगीत दियां धुनां सन, तरह तरह का सिलसिला चारों पासे जारी थी। इस राणी ने, इस गोली ने इच्छा प्रगट की थी कि चूंकि सब कुछ मेरे पुत्र की खुशी चल रहा है, मैं वेखना। तो जनमेजा अपनी राणी के समेत महलों तो बाहर आंदा है सब कुछ वेखण वास्ते, जो बाहर खुले मैदान विच हो रहा है। लगी देखने आप जो राजबाला, होती सृष्टि की दृष्ट में पोप आला। आला कहने घर में, पोप कहने फुल। साहब ने प्रतीत होया जैसे फुलां का घर है, फुलां नू जन्म देने वाला, राजा ते राणी जो महलों तो बाहर निकले। उदो पवन के बेज सो अग्र पत्रन हसे, देख नगनन प्रियंग विपर छतरन। विपर कहते ने ब्राह्मण विद्वान आलम। उदो पवन के बेज सो अग्र पत्रन, उन्होंने सिला होया कपड़ा कोई नहीं पहनता, कपड़ा तो बना लिया से पर कपड़े नू सीउण दी जाच नहीं आउंदी सी। पुरुष धोतियां पहन लेंदे सन, स्त्रियां साड़ियां पहन लेंदे सन, ए लिबास उस जमाने दा। जब कहंदे ने सीउण दी जाच अजे मनुख नू नहीं आई सी, कपड़ा बना लिया से पर कपड़े नू सी के पाणा ए जाच अजे नहीं आई सी। तो लपेट लेंदे सन तन ते, तो ढंग नाल जो लपेटिया गया उह साड़ी बन गई, ढंग नाल जो कपड़ा लपेटे अगे उन्हों धोती कह दिता, पुरुष धोती बनते सन, स्त्री साड़ी पहनती। जोर की पवन चली, हनेरी आ गई अचनचेत, जिसका कोई खाबो ख्याल भी नहीं, पहले कोई आसार भी नहीं सन, अचनचेत तूफान आ गया। उदो पवन किसे देख सो अगर पतरंग हसे, देख नगरंग प्रियंग बिपर छतरंग। जब जोर की पवन चली ये राणी बिपरद हो गई, हसे देख नगनन प्रियम बिपर छतरंग। वो जो अगो अगो हवन कर रहे सन पंडित ऋषि जन, जो वेदा का उच्चारण कर रहे सन, जब इस तरह पवन दे वेग नाल दे पर्व प्राणी नु वेख्या, हस पै सुभाव उन्होंने मुंह हसी निकल गई। भयो को राजा दहे बिप्र सरबन, दहे खीर खंडन बदे परम धर्मन। कदम गुस्सा चढ़ गया जन्मेजे ने भी, तुसी हसे क्यों? उत्थे जे 18 सन, 18 इन दायरा बना के वेद पढ़ रहे सन, 18 ਦੇ 18 ਮਾਰ ਦਿੱਤੇ। ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸਾਫ ਲਿਖਿਆ, ਰਾਜਾ ਜਨਮੇ ਜਾ ਦੇ ਪ੍ਰਤੀ, ਇਹ ਮੱਲਾ ਪੰਜਵਾਂ ਹੈ, ਰਾਜਾ ਜਨਮੇ ਜਾ ਦੇ ਪ੍ਰਤੀ ਬਰਜ ਵਿਆਸ ਪੜਾਇਆ, ਤਿੰਨ ਕਰ ਜਗ 18 ਖਾਏ, ਕਿਰਤ ਨਾ ਚਲੇ ਚਲਾਇਆ। ਕਿਰਤ ਨਹੀਂ ਮੇਟਿਆ ਜਾ ਸਕਦਾ, ਸੰਸਕਾਰ ਨਹੀਂ ਮੇਟੇ ਜਾ ਸਕਦੇ, ਸੰਸਕਾਰਾਂ ਤੋਂ ਬਣੀ ਹੋਈ ਪ੍ਰਾਲਗਤ ਨਹੀਂ ਮਿਟਾਈ ਜਾ ਸਕਦੀ। ਪੂਰਬਲੋ ਕ੍ਰਿਤ ਕਰਮ ਨੇ ਮਿਟੇਰੀ ਕਰ ਗਏ ਹਾਂ, ਤਾਂ ਚੇ ਮੋਜਾਫੀ ਅਲੇ ਰਾਮ ਚੇ ਨਾਮ, ਵਿਨਾਸ਼ ਪਹਿਲੇ ਵਿਪਰੀਤ ਬੁੱਧੀ, 100 ਸਿਆਣੇ ਇੱਕੋ ਮਤ, ਸਾਰੇ ਮਹਾਂਪੁਰਸ਼ ਇਹੀ ਕਹੀ ਜਾਂਦੇ। ਕਰਮਾਂ ਤੋਂ ਸੰਸਕਾਰ ਬਣੇ, ਸੰਸਕਾਰਾਂ ਤੋਂ ਪ੍ਰਾਲਗਤ ਬਣੀ ਹੁਣ ਨਹੀਂ ਮਿਟਾਈ ਜਾ ਸਕਦੀ, ਉਹ ਹੋਵੇਗੀ, ਫਲੀ ਬਹੁਤ ਹੋਵੇਗੀ, ਭਾਵੀ ਉਰੋਗ ਕਰਨਾ, ਭਾਵੀ ਪ੍ਰਗਟ ਹੋਵੇਗੀ ਲਾਜ਼ਮੀ। ਔਰ ਭੋਗੇ ਬਿਨ ਭਾਗੇ ਨੇ, ਕਹਿੰਦੇ ਬਿਨਾਂ ਭੋਗਿਆਂ ਇਹ ਭਜਦੇ ਨੇ। ਇਸ ਵਾਸਤੇ ਗੁਰੂ ਨਾਨਕ ਦੇਵ ਜੀ ਸਾਨੂੰ ਸਾਵਧਾਨ ਕਰਦੇ ਨੇ, ਪ੍ਰਾਲਭਤ ਸੰਸਕਾਰਾਂ ਤੋਂ ਬਣੇਗੀ, ਸੰਸਕਾਰ ਕਰਮਾਂ ਤੋਂ ਬਣੇਗਨ, ਤੇ ਕਰਮਾਂ ਦਾ ਬੀਜ ਬੋਣ ਲੱਗਿਆ ਸਾਵਧਾਨ ਹੋਵੀ। ਜਿਤ ਕੀਤਾ ਪਾਈਏ ਆਪਣਾ, ਸਾਧਾਲ ਬੁਰੀ ਕਿਉਂ ਗਾਦੀਏ। ਇੱਥੇ ਤੇ ਆਪ ਬੀਜ ਆਪੇ ਹੀ ਕਾਇ, ਇੱਥੇ ਤੇ ਜਿਹਾ ਬੀਜੇ ਸੋ ਲੁਣੇ, ਕਰਮਾਂ ਸੰਧਣਾ ਕੇ। ਖੈਰ ਮੁਕਤਸਰ ਕਰੀਏ, 18 ਉਸਨੇ ਮਾਰ ਦਿੱਤੇ। ਫਿਰ ਫੌਜ ਨੂੰ ਹੁਕਮ ਕਰ ਦਿੱਤਾ, ਕੋਈ ਜ਼ਿੰਦਾ ਭੱਜ ਕੇ ਜਾਣ ਨਾ ਪਾਇਆ। ਤੋ ਇਹ ਵਿਚਾਰੇ ਨਿਹੱਤੇ, ਕੋਈ ਸੰਤ, ਕੋਈ ਫਕੀਰ, ਕੋਈ ਸੰਗੀਤਕਾਰ, ਕੋਈ ਵੇਦ ਪਾਠੀ, ਕੋਈ ਹਵਨ ਕਰਨ ਵਾਲੇ, ਸਾਰਾ ਧਾਰਮਿਕ ਲਾਣਾ ਦਿੱਤਾ ਹੋਇਆ ਸੀ, ਸਾਰੇ ਪਕੜੇ ਗਏ। 18 ਇਸਨੇ ਆਪ ਕਤਲ ਕੀਤੇ। ਦਹੇ ਖੀਰ ਖੜਨੰਗ ਬਦੇ ਪਰਮ ਧਰਮਨ, ਕਲਗੀਧਰ ਪਾਤਸ਼ਾਹ ਕਹਿੰਦੇ ਜਿਹੜੇ ਖੀਰ ਬਣ ਰਹੀ ਸੀ ਨਾ ਬੜੇ ਬੜੇ ਕਰਾਣਾ ਦੇ, ਉਹਨਾਂ ਵਿੱਚ ਵੀ ਚੁੱਕ ਚੁੱਕ ਕੇ ਪਾ ਦਿੱਤੇ ਫੌਜੀਆਂ ਨੇ, ਇਹਦੇ ਸਿਪਾਹੀਆਂ ਨੇ। ਕਿਤਨਾ ਵੱਡਾ ਜ਼ੁਲਮ ਹੋਇਆ, ਇਸ ਜ਼ੁਲਮ ਦੇ ਉੱਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ 10 ਸਫ਼ੇ ਲਿਖੇ ਨੇ। ਉਹਨਾਂ ਨੂੰ ਮਾਰਨ ਲੱਗਿਆ ਕਿੰਨਾ ਵੱਡਾ ਅਨਰਥ ਤੇ ਜ਼ੁਲਮ ਹੋਇਆ, ਕੁਛ ਬਚ ਗਏ। ਜਨਮੇਜੇ ਨੇ ਕਿਹਾ ਇਹਨਾਂ ਨੂੰ ਬੰਨ ਕੇ ਮੇਰੇ ਸਾਹਮਣੇ ਪੇਸ਼ ਕਰੋ, ਹਾਲਾਂਕਿ ਉਹਨਾਂ ਵਿਚਾਰਿਆਂ ਦਾ ਕੋਈ ਕਸੂਰ ਨਹੀਂ, ਸਭ ਤੋਂ ਅਖੀਰ ਵਿੱਚ ਕਿਧਰੇ ਬੈਠੇ ਸਨ। ਕੌਤਕ ਦਾ ਵੀ ਨਹੀਂ ਪਤਾ ਵੀ ਕੀ ਹੋਇਆ, ਕਿਉਂ ਐਸਾ ਹੋ ਗਿਆ, ਗੁੱਸਾ ਕਿਉਂ ਚੜਿਆ ਰਾਜੇ ਨੂੰ, ਇਸ ਦਾ ਉਹਨਾਂ ਵਿਚਾਰਿਆਂ ਨੂੰ ਕੋਈ ਬੋਧ ਵੀ ਨਹੀਂ, ਕੋਈ ਪਤਾ ਵੀ ਨਹੀਂ। ਪਰ ਜਿਵੇਂ ਕਹਿੰਦੇ ਨਾ, ਸੁੱਕੀ ਨਾਲ ਸਿੰਨੀ ਸੜ ਜਾਂਦੀ, ਇਸ ਤਰ੍ਹਾਂ ਵਿਚਾਰੇ ਮਾਰੇ ਗਏ, ਪਕੜੇ ਗਏ। ਭਾਵੀ ਉਦੋਧ ਕਰਨ, ਉਹਨਾਂ ਦੇ ਵੀ ਕੁਛ ਭਾਵੀ, ਉਹਨਾਂ ਦੇ ਵੀ ਕੁਛ ਪੂਰਬਲੇ ਇਸ ਤਰ੍ਹਾਂ ਦੇ ਬਣੇ ਸਿਰਲੇ। ਖੈਰ ਜਦੋਂ ਬਣ ਕੇ ਸਾਹਮਣੇ ਪੇਸ਼ ਕੀਤੇ ਗਏ ਜਨਮੇਜੇ ਦੇ, ਤੇ ਪਤਾ ਜਨਮੇਜੇ ਨੇ ਕੀ ਕੀਤਾ, ਕਲਗੀਧਰ ਪਾਤਸ਼ਾਹ ਸਿੰਘ ਨੇ ਪ੍ਰਥਮ ਬਾਂਧ ਕੇ ਸਭ ਕੇ ਮੂੰਹ ਤੋਂ ਮੁੰਡਾਏ, ਪੁਨਰ ਇਹ ਦੁਆ ਸੀਸ ਤਾਂ ਕੇ ਲਗਾ। ਕਹਿਣ ਲੱਗਾ ਇਹਨਾਂ ਨੂੰ ਮੈਂ ਕਤਲ ਨਹੀਂ ਕਰਨਾ, ਮਾਰਨਾ ਨੇ, ਇਹਨਾਂ ਦੇ ਸਿਰਫ ਸਿਰ ਮੁੰਨ ਲਿਓ, ਬਸ ਦਾੜੀਆਂ ਤੇ ਸਿਰ ਮੁੰਨ ਦਿਓ। ਪ੍ਰਥਮ ਬਾਂਧ ਕੇ ਸਭ ਕੇ ਮੂੰਹ ਮੁੰਡਾਏ, ਇਹਨਾਂ ਦਾ ਮੁੰਡਨ ਕਰ ਦਿਓ। ਸਭ ਤੋਂ ਵੱਡੀ ਸਜ਼ਾ ਸੀ ਦੁਆਪੁਰ ਦੇ, ਸਭ ਤੋਂ ਵੱਡੀ ਬਈ ਇਹਨਾਂ ਦਾ ਜੂੜਾ ਕੱਟ ਲਿਓ, ਇਹ ਸਜ਼ਾ ਹੁੰਦੀ ਸੀ ਜਿਸ ਨੂੰ ਦੇਣੀ ਹੈ ਸਜ਼ਾ, ਸਭ ਤੋਂ ਵੱਡੀ ਫਾਂਸੀ ਤੋਂ, ਮੌਤ ਦੀ ਸਜ਼ਾ ਤੋਂ, ਇਹ ਸਭ ਤੋਂ ਵੱਡੀ ਸਜ਼ਾ ਸੀ। ਜਨਮੇਜਾ ਕਹਿਣ ਲੱਗਾ ਇਹਨਾਂ ਨੂੰ ਮਾਰਨਾ ਨੇ, ਇਹਨਾਂ ਦਾ ਕੇਸ ਕੱਟ ਦਿਓ। ਪ੍ਰਥਮ ਬਾਂਧ ਕੇ ਸਭ ਕੇ ਮੂੰਹ ਮੁੰਡਾਏ, ਪੁਨਰ ਇਹ ਦੁਆ ਸੀਸ ਤਾਂ ਕੇ ਲਗਾਏ। ਕਹਿੰਦੇ ਨੇ ਸਿਰ ਮੁੰਨ ਕੇ ਛੱਡ ਦਿੱਤਾ, ਪਰ ਕਹਿ ਦਿੱਤਾ ਮੇਰੀ ਨਗਰੀ ਤੋਂ ਨਿਕਲ ਜਾਓ। ਹੁਣ ਉਹ ਜਿੱਧਰ ਜਿੱਧਰ ਗਏ, ਸਿਰ ਮੁੰਦਰ ਹੁੰਦਾ ਨਹੀਂ ਸੀ ਕਿਸੇ ਦਾ, ਲੋਕੀ ਜਟਾ ਜੂਟ ਸਨ। ਤੋ ਲੋਕੀ ਪੁੱਛਦੇ ਸਨ ਤੁਸੀਂ ਕੌਣ ਹੋ, ਕਹਿੰਦੇ ਸਨ ਅਸੀਂ ਬ੍ਰਾਹਮਣ, ਤੇ ਬ੍ਰਾਹਮਣ ਤੁਹਾਡੇ ਕੇਸ ਕਿੱਥੇ ਗਏ। ਪਤਾ ਉਹਨਾਂ ਬ੍ਰਾਹਮਣਾਂ ਨੇ ਇੱਕ ਝੂਠ ਬੋਲਿਆ, ਬਈ ਸਾਡਾ ਪਿਓ ਮਰ ਗਿਆ, ਤੇ ਵੇਦਾਂ ਵਿੱਚ ਲਿਖਿਆ ਪਿਓ ਮਰ ਜਾਏ ਤੇ ਸਿਰ ਮੁੰਨ ਛੱਡੀਦਾ। ਅੱਜ ਵੀ ਹਿੰਦੁਸਤਾਨ ਵਿੱਚ ਮਾਂ ਮਰ ਜਾਏ, ਪਿਓ ਮਰ ਜਾਏ, ਸਿਰ ਪੂਰਾ ਮੁੰਨਣਾ ਪੈਂਦਾ, ਪੂਰਾ ਹਿੰਦੂ ਘਰ ਵਿੱਚ, ਹਿੰਦੂ ਘਰਾਂ ਵਿੱਚ। ਤੇ ਨਵਾਂ ਨਵਾਂ ਸਿਰ ਮੁਣਾ ਕੇ ਐਨ ਰੋਡ ਬੋਰਡ ਜਿਹੜਾ ਬਾਜ਼ਾਰ ਚ ਨਿਕਲਿਆ ਹੋਵੇ, ਲੋਕੀ ਸਮਝ ਲੈਂਦੇ ਨੇ ਇਹਦੇ ਘਰ ਜਾਂ ਪਿਓ ਮਰਿਆ ਜਾਂ ਮਾਂ ਮਰੀ। ਇਹ ਪਿਓ ਤੇ ਮਾਂ ਤੇ ਮਰਨ ਦੀ ਨਿਸ਼ਾਨੀ ਹੈ। ਲੋਕਾਂ ਨੇ ਜ਼ਿੰਦਾ ਮਾਂ ਬਾਪ ਬਾਰੇ ਵੀ ਐਡਵਰਟਾਈਜ਼ਮੈਂਟ ਇਹ ਕੀਤਾ ਹੋਇਆ ਹੈ, ਇਹ ਕੋਈ ਨਹੀਂ ਸਾਡੇ, ਖੈਰ ਉਸਦਾ ਕੋਈ ਮਾਫ ਕਿ ਮਾਂ ਮੰਗ ਲਾ। ਉਹ ਜਿੱਧਰ ਜਿੱਧਰ ਗਏ ਕਹਿਣ ਲੱਗੇ ਸਾਡਾ ਪਿਓ ਮਰੇ, ਸਾਡੀ ਮਾਂ ਮਰੀ। ਇੱਕ ਰਿਵਾਜ ਚੱਲ ਪਿਆ ਬਈ ਘਰ ਦੇ ਪਿਓ ਮਰ ਗਿਆ, ਮਾਂ ਮਰ ਗਈ ਹੈ, ਦਸਤਾਰ ਲਾਓ ਸਿਰ ਮੰਨੋ, ਇਹ ਪ੍ਰਥਾ ਚੱਲ ਪਈ ਸੀ। ਬ੍ਰਾਹਮਣ ਸਿਰ ਤੇ ਪੱਗ ਰੱਖਦੇ ਸਨ। ਮੈਂ ਇਤਿਹਾਸਕ ਸਬੂਤ ਤੁਹਾਡੇ ਸਾਹਮਣੇ ਰੱਖਿਆ, ਜਦੋਂ ਸੁਦਾਮਾ ਮਿਲਣ ਗਏ ਕ੍ਰਿਸ਼ਨ ਨੂੰ, ਤਾਂ ਦੁਆਰਪਾਲ ਨੇ ਕਿਹਾ ਸੀ ਭਗਵਾਨ ਇੱਕ ਐਸਾ ਬੰਦਾ ਤੁਹਾਨੂੰ ਮਿਲਣ ਆਇਆ, ਸੀਸ ਪਗਾ ਨਾ, ਸਿਰ ਤੇ ਪੱਗ ਹੀ ਕੋਈ ਨਹੀਂ, ਸੀਸ ਪਗਾ ਨਾ, ਜਗਾ ਤਨ ਪੈ ਪ੍ਰਭ, ਜਾਣੇ ਕੇ ਆਏ ਬਸੇ ਕਹੇ ਗਾਮਾ, धोती फटी सी लटी दुपट्टी और पैर पाहन की नहीं सामा। भगवान चलो धोती उसकी फटी है गल समझ दे चाहती है, सानू तो कोई झगड़ा नहीं, चलो गल समझ दे चाहती है, पर भगवान सिर से पग को ले अजीब गल है। शीस पगा ना सुदामे बारे में कृष्ण भी हैरान, ऐसा केड़ा पुरुष सिर से पग को ले। ना पाक पाक कर दूर हदीसा साबत सूर दस्तार सिरा। गुरु अर्जन देव जी साहबां दी बाणी मारू सोले महला पंजवां। ए बंदे नापाकी नु दूर करके पाक हो पवित्र हो साबत सूर दस्तार सिरा और मुकम्मल रूप अपना धारण करके आ, केसां ते दस्तार दे नाल दिमाग विच पई हुई रूहानी शक्ति नु बचा। घर विच धन ना होवे ते ताले मारन की लोड़ ही कोई नहीं, ते दिमाग विच कोई रब्बी रस ही नहीं इकट्ठा किया ते फिर दस्तार की की लोड़। मैं समझ उन्होंने चुप के परे छोड़ दी, लोड़ ही की है ही कुछ नहीं, जब अंदर पिया ही नहीं कुछ, सिर विच है ही नहीं कुछ, ते जे सिर विच कुछ है ते फिर बचाना पएगा, घर विच कुछ है ते ताला मारना पएगा, जिथे कुछ हो गए तो फिर रखवाली करनी पैंदी है। साहिब गुरु नानक देव जी महाराज कहते लाजमी रखवाली करनी पैंदी जिहदे दिल विच कुछ है। दिल दरवानी जो करे दरवेश ही दिल रास, इश्क मोहब्बत नानका लेखा करते पास। दिल दरवानी दरवानी चौकीदारी, दरवेश ते ओ है जो रूहानी रस इकट्ठा करके फिर उसकी रखवाली करे चौकीदारी करे। हाफिज इराम का संत कहता है पास बाने हर में दिल शब हमा शब, कहता सारी सारी रात जाग के मैं पास बाने करदा चौकीदारी करदा, तावदारी न पर्दा जो अंदेशा है वो ना गुजारम, जिड़ी दौलत मैं इकट्ठी की है किधरे लंघ ना जाए, कोई लह ना जाए, कोई लुट ना लै जाए। जो मैं दौलत इकट्ठी की तो दौलत कितने रहती है, इतने रहती है और कितने रहेगी, रबी दौलत इतने रहती है, प्रभु की दौलत इतने रहती है। इस दौलत की रक्षा करते ने केस, इस दौलत की रक्षा कर दी है दस्तार। ये साडा जामा नहीं है, ये साडा लिबास नहीं है, दरअसल इंज कह लो रूहानी दौलत नूं रखण वास्ते कुदरत ने सेहत दित्ती है सानूं, केस दस्तार इहदे च बचा के रखना हिफाजत नाल रखना है। नहीं है रूहानी दौलत ते गल वखरी, समुचा यूरप और साडा देश रही नहीं रूहानी दौलत ते, हुण है ही नहीं घर विच धन तालियां दी की लोड़, हिफाजत दी की लोड़, चौकीदारी दी की लोड़। जिसने कुछ इकट्ठा करना है यकीन जाने उस दौलत की लोड़ पै जाएगी, जो थोड़ी जी रूहानी रस की झलक टैगोर न मिली उन्हें दाड़ी के केस तराश ने बंद कर दिते सन। तुसीं वेखो उन्हां दीआं तस्वीरां, जो थोड़ी जी हलक मिर्जा गालिब नूं मिली सी उन्हें दाड़ा अपना लंबा कर लिया। इस मुसलमान शायर ने जिसकी सारी जिंदगी शराब विच लंघी सी और इन्हें केस कटने बंद कर दिते, सूफी अज भी मौजूद ने केसां दे तुहानूं मिलणगे। थोड़ी जी भी झलक मिले फिर उस झलक नूं हिफाजत नाल बंदा रखना चाहता, नहीं झलक उन्हां वास्ते गल भी नहीं, कहते उन्हां वास्ते जो कट्ठा करन ते गवा देंदे ने ते गवांदे कि हुण रखण वास्ते इन्नी मेहनत नाल थोड़ा जिहा कट्ठा करिए ते इवें गवा छड़िए बर्बाद कर छड़िए, दिन भर मेहनत करिए ते फिर दरिया विच सुट जाइए, कोई सियाणप ते नहीं है ते कोई दानिशमंदी ते नहीं है, उहनूं बचा के रखना। साहिब गुरु गोबिंद सिंह जी महाराज लिखते ने प्रथम बांग के सबके मूंड मुड़ाए पुनर ए जो वासी सतां के लगाए, राजे जनमे जे तो हिंदुस्तान देश केसा की बेदबी की प्रथा चली इस तो पहले नहीं सी, और बेदबी की प्रथा इस ढंग नाल चली पई घर मां मर जाए प्यो मर जाए तो मुंडन करो, बस ए सी सहजे सहजे सारे ने मुंडन करना शुरू कर दिता, ना मां का सत्कार रहा ना प्यो का, नहीं मरी तो चलो उंजी मार छड़ी उंजी भी सार छड़ी गल खत्म, यह सिलसिला चल पाया एक अधोगति चल पी। साहिब गोविंद सिंह जी महाराज अगां चल के लिखते ने लगे दोख राजा बड़े पुष्ट दे सब प्रबोले करो राज ने ही, कहने ये सारा अनर्थ जनमेजे तो हो गया, सारा अनर्थ अपनी महलां विच वापस आया, थोड़ा जिहा ख्याल आया कि बड़ा जुल्म हो गया मैं तो, ना ना इसने जालम बना दिता, इनकारी मनुख जालम होगा, जालम मनुख हर गल विच ना ना करेगा, हां हां करन वाला मनुख निर्माण होंदा है गरीब होंदा है, उस दे अंदर गरीबी होंदी है कुछ मिठास होंदी है हलेनी होंदी कि जालम हो गया से। कोई पंद्रह एक दिन लंघे ते कहिंदे ने इत्थे मत्थे ते कोल फुट पिया, ਹੈਟ ਤੇ ਜਨਮੇਜਾ ਤੜਪ ਉੱਠਿਆ ਕੋੜ ਇਕਦਮ ਵਿਆਸ ਦੇ ਬੋਲ ਯਾਦ ਆ ਗਏ ਵਿਨਾਸ਼ ਕਾਲੇ ਵਿਪਰੀਤ ਬੁੱਧੀ ਜਿਸ ਨੂੰ ਆਪ ਖੁਆਏ ਕਰਤਾ ਖੁਸ਼ ਲਏ ਚੰਗਿਆਈ ਪੂਰਵ ਕ੍ਰਿਤ ਕਰਮ ਨੇ ਮਿਠੇਰੀ ਖਰ ਗਹਿਣ ਤਾਂ ਚੇ ਮੋ ਜਾਤੀ ਅਲੇ ਰਾਮ ਚੇ ਨਾਮ ਰੋ ਪਿਆ ਕਹਿੰਦਾ ਹੈ ਕੋੜ ਔਰ ਰਾਣੀ ਨੂੰ ਸਾਰੀ ਵਾਰਤਾ ਕਹਿ ਸੁਣਾਈ ਬਈ ਵਿਆਸ ਨੇ ਆਖਿਆ ਸੀ ਮੇਰੀ ਮੌਤ ਕੋੜ ਪਾਉਣੀ ਇੱਥੇ ਕੋੜ ਪ੍ਰਗਟ ਹੋ ਗਿਆ ਔਰ ਜਿਹੜਾ ਅਨਰਥ ਉਸਨੇ ਕਿਹਾ ਸੀ ਮੈਂ ਕਰਾਂਗਾ ਤੇ ਮੈਂ ਤਾਂ ਸਾਰਾ ਕਰ ਬੈਠਾ ਮੈਂ ਤਾਂ ਸੁਮੇਧ ਯੱਗ ਵੀ ਕਰ ਛੱਡੇ ਮੈਂ ਤੇ ਕਾਸ਼ੀ ਦੇ ਰਾਜੇ ਦੀ ਕੰਨਿਆ ਵੀ ਲੈ ਲਈ ਫਿਰ ਗੋਲੀ ਵੀ ਲਿਆਂਦੀ ਗੋਲੀ ਨੂੰ ਰਾਣੀ ਵੀ ਬਣਾ ਲਿਆ ਫਿਰ ਪੁੱਤਰ ਦੇ ਜਨਮ ਦੇ ਤੇ ਬਹੁਤ ਵੱਡਾ ਬ੍ਰਹਮ ਭੋਜ ਵੀ ਕੀਤਾ ਬ੍ਰਾਹਮਣਾਂ ਨੂੰ ਮਾਰ ਵੀ ਛੱਡਿਆ ਮੈਂ ਰਿਸ਼ੀ ਮੁਨੀਆਂ ਨੂੰ ਕਤਲ ਵੀ ਕਰ ਛੱਡਿਆ ਤੇ ਸਾਰਾ ਅਨਰਥ ਮੈਂ ਕਰ ਛੱਡਿਆ ਜਿਹਦੇ ਬਾਰੇ ਪਹਿਲੇ ਤੋਂ ਹੀ ਜਾਣਕਾਰੀ ਮੈਨੂੰ ਦਿੱਤੀ ਸੀ ਵਿਆਸ ਨੇ ਉਦੋਂ ਜ਼ਬਾਨ ਚੋਂ ਨਿਕਲਿਆ ਐ ਕ੍ਰਿਸ਼ਨ ਬਿਲਕੁਲ ਠੀਕ ਹੈ ਜੇ ਤੂੰ ਯੁਧਿਸ਼ਠਰ ਨੂੰ ਦੱਸ ਵੀ ਦਿੰਦਾ ਬਈ ਜੂਏ ਚ ਤੂੰ ਸਭ ਕੁਝ ਹਾਰ ਜਾਣਾ ਤਾਂ ਵੀ ਉਸਨੇ ਜੂਆ ਖੇਡਣਾ ਸੀ ਵਿਨਾਸ਼ ਕਾਲੇ ਵਿਪਰੀਤ ਬੁੱਧੀ ਉਹਦੇ ਸੰਸਕਾਰ ਐਸੇ ਸੀ ਭਾਵੀ ਉਦੋਲ ਕਰਨਾ ਦੁੱਖ ਭੋਗਣਾ ਸੀ ਦੁੱਖ ਭੋਗਣ ਦੀ ਭਾਗੀ ਪ੍ਰਗਟ ਹੋਣੀ ਸੀ ਇੱਕ ਜੈਸੀ ਕਲਮ ਹੋਈ ਹੈ ਮਸਤਕ ਤੈਸੀ ਜੀਅੜੇ ਬਾਸ ਕਹੋ ਨਾਨਕ ਪ੍ਰਾਣੀ ਦੂਜੇ ਕਹਿਰੇ ਹੁਕਮ ਪਿਆ ਗਰਵਾਸ ਖੈਰ ਮੁਕਤਸਰ ਕਰੀਏ ਕਹਿੰਦੇ ਨੇ ਜਿਸ ਵਕਤ ਕੋਲ ਨਿਕਲਿਆ ਤੋ ਆਪਣੇ ਸਿਆਣੇ ਇਸ ਨੇ ਇਕੱਠੇ ਕੀਤੇ ਸਾਰੇ ਦਰਬਾਰੀ ਕਹਿਣ ਲੱਗੇ ਵਿਆਸ ਨੇ ਮੈਨੂੰ ਇਹ ਕਿਹਾ ਸੀ ਤੇ ਮੈਨੂੰ ਹੁਣ ਕੋੜ ਨਿਕਲ ਆਇਆ ਕੀ ਕਰੀਏ ਜਿਤਨੇ ਦਰਬਾਰੀ ਹਮਦਰਦ ਸਨ ਉਹ ਕਹਿਣ ਲੱਗੇ ਰਾਜਨ ਚਲੋ ਵਿਆਸ ਕੋਲ ਹੀ ਚੱਲਦੇ ਉਹਨੂੰ ਹੀ ਪ੍ਰਾਰਥਨਾ ਕਰਦੇ ਉਹ ਇਸ ਵਕਤ ਦਾ ਬ੍ਰਹਮ ਗਿਆਨੀ ਹੈ ਇਸ ਵਕਤ ਦਾ ਉੱਗਾ ਸੰਤ ਹੈ ਮਹਾਨ ਪੰਡਿਤ ਹੈ ਚਲੋ ਉਹਨੂੰ ਹੀ ਪ੍ਰਾਰਥਨਾ ਕਰਦੇ ਸਾਰੇ ਦਰਬਾਰੀ ਗਏ ਮੁਖੀ ਬੰਦੇ ਗਏ ਤੇ ਵਿਆਸ ਨੂੰ ਕਹਿਣ ਲੱਗੇ ਤੁਸੀਂ ਕੋਈ ਮਿਹਰਬਾਨੀ ਕਰੋ ਇਹ ਅਨਰਥ ਤੇ ਕਰ ਬੈਠਾ ਪੂਰਬਲਾ ਗ੍ਰਿਤ ਤੇ ਪ੍ਰਗਟ ਹੋ ਗਿਆ ਬਹੁਤ ਵੱਡਾ ਅਨਰਥ ਹੋ ਗਿਆ ਤੇ ਕਿਆ ਇਸ ਦੁੱਖ ਤੋਂ ਛੁਟਕਾਰਾ ਹੋ ਸਕਦਾ ਹੈ ਕਿਉਂਕਿ ਇਹਦੇ ਅੰਦਰ ਪਸ਼ਚਾਤਾਪ ਬੜਾ ਪਸ਼ਚਾਤਾਪ ਦੇ ਅਖਰੀ ਅਰਥ ਪਤਾ ਕੀ ਨੇ ਪਸ਼ਚਾਤਾਪ ਕਰਨਾ ਜਦ ਗੱਲ ਹੋ ਜਾਏ ਤੇ ਫਿਰ ਤਾਪ ਕਰਨਾ ਪਸ਼ਚਾਤਾਪ ਪਿੱਛੋਂ ਭਗਤ ਪਹਿਲੇ ਤਾਪ ਕਰ ਲੈਂਦਾ ਅੰਦਰੋਂ ਇੱਕ ਲਹਿਰ ਬੁਰੀ ਫੁੱਟੀ ਹੈ ਪਰ ਉਸ ਬੁਰਾਈ ਨੂੰ ਕਰਨ ਤੋਂ ਪਹਿਲੇ ਜਾਗਤ ਹੈ ਜਿਹੜਾ ਉਹ ਭਗਤ ਹੈ ਸੰਤ ਹੈ ਗੁਰਮੁਖ ਹੈ ਪਸ਼ਚਾਤਾਪ ਜਿਹੜਾ ਬਾਅਦ ਵਿੱਚ ਜਾਵੇ ਸਾਰਾ ਅਨਰਥ ਕਰਨ ਤੋਂ ਬਾਅਦ ਇੱਥੇ ਮੂਰਤ ਹੈ ਇੱਥੇ ਮੂਰਤ ਹੈ ਪਸ਼ਚਾਤਾਪ ਤੇ ਸਾਰੇ ਹੀ ਕਰਦੇ ਨੇ ਪ੍ਰਥਮ ਤਾਪ ਭਗਤ ਕਰਦਾ ਹੈ ਪ੍ਰਥਮ ਤਾਪ ਅਜੇ ਅਨਰਥ ਕੀਤਾ ਨਹੀਂ ਸੁਚੇਤ ਹੋ ਗਿਆ ਕਹਿੰਦਾ ਨਹੀਂ ਕਰਨਾ ਖਿਆਲ ਹੀ ਆਇਆ ਅਜੇ ਬੁਰਾਈ ਵਿਚਾਰਾਂ ਵਿੱਚ ਹੈ ਕ੍ਰਿਤ ਵਿੱਚ ਨਹੀਂ ਆਚਾਰ ਵਿੱਚ ਨਹੀਂ ਵਿਚਾਰ ਵਿੱਚ ਹੈ ਅਜੇ ਵਿਚਾਰ ਆਚਾਰ ਨਹੀਂ ਬਣਿਆ ਅਜੇ ਵਿਚਾਰ ਕ੍ਰਿਤ ਨਹੀਂ ਬਣੀ ਵਿਚਾਰ ਨੂੰ ਮਾਰ ਦਿੱਤਾ ਖਤਮ ਕਰ ਦਿੱਤਾ ਇਹ ਭਗਤ ਦਾ ਕੰਮ ਹੈ ਤੇ ਵਿਚਾਰ ਦਾ ਰੂਪ ਆਚਾਰ ਬਣ ਗਿਆ ਵਿਚਾਰ ਨੂੰ ਕ੍ਰਿਤ ਵਿੱਚ ਲਿਆ ਹੈ ਜੋ ਅੰਦਰ ਇੱਕ ਬੁਰਾ ਖਿਆਲ ਆਇਆ ਉਹਨੂੰ ਕਰ ਹੀ ਛੱਡਿਆ ਤੇ ਬਾਅਦ ਵਿੱਚ ਪਸ਼ਚਾਤਾਪ ਬਾਅਦ ਵਿੱਚ ਤਾਪ ਪਿਆ ਕਰਦਾ ਇਹ ਤੇ ਮੂਰਖਾਂ ਦਾ ਕੰਮ ਹੈ ਸਾਰਾ ਦੁਨੀਆ ਸਾਰਾ ਜਗਤ ਪਸ਼ਚਾਤਾਪ ਕਰਦਾ ਕਰ ਬੈਠਦੇ ਫਿਰ ਪਸ਼ਚਾਤਾਪ ਨਹੀਂ ਪ੍ਰਥਮ ਤਾਪ ਜੋ ਪ੍ਰਥਮ ਤਾਪ ਕਰ ਦੇਵੇ ਉਹ ਬੁਰਾਈ ਤੋਂ ਬਚ ਜਾਂਦਾ ਅਨਰਥ ਤੋਂ ਬਚ ਜਾਂਦਾ ਪ੍ਰਥਮ ਤਾਪ ਜਿਹੜਾ ਕਰੇ ਸਤਸੰਗ ਚਾਹੀਦੀ ਹੈ ਸਾਧਨਾ ਚਾਹੀਦੀ ਹੈ ਸ਼ੁਭ ਗੁਣਾਂ ਦੀ ਖੇਤੀ ਚਾਹੀਦੀ ਹੈ ਔਰ ਸਹਿਜੇ ਸਹਿਜੇ ਸ਼ੁਭ ਗੁਣਾਂ ਦੇ ਸੰਸਕਾਰ ਇਤਨੇ ਵੱਧ ਜਾਣ ਕਿ ਮਾੜੇ ਸੰਸਕਾਰ ਵਧਣ ਪੈਣ ਤਾਂ ਜਾ ਕੇ ਕਿਧਰੇ ਗੱਲ ਬਣਦੀ ਕਹਿੰਦੇ ਨੇ ਸਾਰੇ ਦਰਬਾਰੀ ਇਹ ਗਏ ਵਿਆਸ ਦੇ ਕੋਲ ਤੇ ਪ੍ਰਾਰਥਨਾ ਕਰਨ ਲੱਗੇ ਭਗਵਾਨ ਤੁਸੀਂ ਮਿਹਰਬਾਨੀ ਕਰੋ ਭੁੱਲੋ ਗਈ ਤੇ ਇਸ ਵਿਪਤਾ ਤੋਂ ਬਚਾਓ ਹੁਣ ਵਿਆਸ ਰਹਿਮ ਦੇ ਘਰ ਦੇ ਚਾਹੇ ਸਾਧੂ ਲੋਕ ਦਿਆਲੂ ਹੁੰਦੇ ਨੇ ਕਹਿਣ ਲੱਗੇ ਗੱਲ ਇਹ ਕਿ ਮੈਂ ਜੋ ਇਹ ਮਹਾਭਾਰਤ ਪੁਰਾਣ ਲਿਖਿਆ ਤੇ ਇਹਦੇ ਚ 18 ਪੁਰਬਾਂ ਦੀ ਜਿਹੜੀ ਕਥਾ ਹੈ ਇਹ ਅਗਰ ਇਹ ਸੁਣੇ ਰੋਜ਼ ਤੇ ਕਥਾ ਦੀ ਸਮਾਪਤੀ ਤੋਂ ਬਾਅਦ ਜਿਸ ਦਿਨ ਇਹ ਗ੍ਰੰਥ ਸਮਾਪਤ ਹੋਵੇਗਾ ਇਹਦਾ ਕੋੜ ਦੂਰ ਹੋ ਸਕਦਾ ਔਰ ਇਸ ਕਰਮ ਮਾਰ ਤੋਂ ਬਚ ਸਕਦਾ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਸ਼ਾਰਾ ਕਰਦੇ ਨੇ ਉੱਥੇ ਗਿਆਨ ਪ੍ਰਬੋਧ ਦੇ ਚ ਵੀ ਇਹ ਆਪ ਹੀ ਕਹਿੰਦਾ ਸੀ ਵੀ ਪੂਰਬਲਾ ਕ੍ਰਿਤ ਕਰਮ ਨਹੀਂ ਮਿਟਦਾ ਤੇ ਹੁਣ ਪੂਰਬਲੇ ਕ੍ਰਿਤ ਕਰਮ ਨੂੰ ਆਪ ਮਿਟਾਉਣ ਦੀ ਗੱਲ ਪਿਆ ਕਰਦਾ ਆਪ ਵੀ ਪੁੱਠੀ ਗੱਲ ਪਿਆ ਕਰਦਾ ਕਹਿੰਦੇ ਇਸ਼ਾਰਾ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਕਰ ਛੱਡਿਆ ਪਹਿਲੇ ਤੇ ਕਹਿੰਦਾ ਵੀ ਪੂਰਬਲਾ ਕ੍ਰਿਤ ਕਰਮ ਕਿਸੇ ਕੋਲ ਨਹੀਂ ਮਿਟਿਆ ਨਹੀਂ ਤੇ ਹੁਣ ਆਪ ਮਿਟਾਉਣ ਦੀ ਕੋਸ਼ਿਸ਼ ਕਰਦਾ ਉਹਨੂੰ ਕਹਿੰਦਾ ਤੂੰ ਮੇਰੇ ਕੋਲ ਇਹ ਕਥਾ ਸੁਣ
जिस दिन ग्रंथ की समाप्ति होगी चार पांच महीनों बाद उस दिन तेरा एक और घटना शुरू होगा। और ज्यों सारे दरबारी जान लगे खुश होके व्यास कहता एक शर्त है, जिड़ी गल मैं सुनावा जनमेजे ने कहना है सत्य है, सत्य है, शंका नहीं करनी, कहना सच है, सच है, और अंदरों कहना है, किधरे भी शंका ना करे, क्योंकि शंका की थी तो यह सारिया विचारा उसके अंदर वस नहीं सकनगियां, तो जे ना वसियां तो वह जो संस्कार अंदर पे ने मिटने ने, तो हर रोग की जड़ मन दे चाहिए। इस वास्ते गुरु नानक देव जी कहते हैं जिन्ने चिर तक रोग की जड़ नहीं पुटी जाएगी शरीर के रोग रहेंगे, ये डॉक्टरों के आखे ते नहीं जान लगे, ये वैदा के आखे ते नहीं जान लगे, एक रोग की टहनी पकड़ोगे कट्टोगे दूजी पैदा हो जाएगी, दूजी की कट्टोगे तीसरी पैदा हो जाएगी। ऐसा दारू लोड़ लो जित वंजे रोगां खाण, गुरु नानक देव जी महाराज के बहुत सारे शब्द ने वैदा प्रति भी तुम मूल इलाज नहीं करते, रोग की जड़ नहीं पुटते, पत्तियां नूं पुटते हो, शाखा नूं पुटते हो, जड़ां नूं पुटो, क्योंकि रोग की जड़ मन दे चे। खैर व्यास ने कह दिता तू कहना है सच है, सच है, सत है, सत है, ऐसा कही जाना है, तो इस तरह आखने हां मेरी कथा की विचार तेरे अंदर चली जाएगी, वो संस्कार मिट जाएंगे, तू पूर्वली मार तो बच जाएंगे। हुण जनमेजा बहुत दुखी हो चुके, असी पश्चाताप पश्चाताप बड़ा कर रहे, असी कहिंदे भगवान मैं सत्य सत्य कहांगा, मैं बहुत अनर्थ कर बैठा, जारो जार रोई जाए। हुण रोज आउंदा है कथा सुनदा है ते कहिंदा सत्य है, सत्य है, जो तुसी कहा बिल्कुल सच है। व्यास सुनाई जांदे, व्यास प्रार्थना भी करी जांदे, भई हे भगवान ये कथा का फल इनू मिले, ये दुखी है, ये पश्चाताप कर रहे। आज कथा दो महीनों तो उपर लंघ गई कि महाभारत का जिहड़ा जंग सी जो कृष्ण जी के सामने होया उहदा जिक्र व्यास लै बैठा ते जनमेजा सुन रहा है। हुण दो महीने तक तो उसने अपना धीरज रखिया सी कायम, सत्य सत्य कही जांदा सी, धीरज बहुत लंबा चौड़ा लखना बड़ी औखी गल है। व्यास ने एक कथा रखी, कुछ छोटे जिया अंग मैं थोड़े सामने रखा, कलगीधर पातशाह लिखते हैं, तराव तीर के भीम हस्ती चलाए फिरे मद गहने अजोलो ना आए। सुन जनमेजा, भीम सैन नू रोस चढ़िया, उन्हें खिच के तीर मारिया एक हाथी नू, हाथी आसमान ते चला गया, तराव तीर के भीम हस्ती चलाए फिरे मद गहने अजोलो ना आए। वो हाथी इतना उच्चा चला गया जिथे हवा का दबाव ही खत्म हो जाता है, जिथे हवा ही खत्म हो जाती, तो हाथी थले ना आया। सुनियो बैन को भूप एम ऐठ नाकन, कियो मंद आसो बोल्यो एम बाकन। नक नु इन मरोड़ के जनमेजा कहता बिल्कुल झूठ, बिल्कुल झूठ, मैनू बिल्कुल अनपढ़ समझे, बिल्कुल मूर्ख समझे, मैं हर गल के साथ सत नहीं कहना, तो बिल्कुल झूठ, यह सच है ही नहीं। सुनियो बैन को भूप एम ऐठ नाकं, कियो मंद हासो बोल्यो एम बाकं। साहिब गुरु गोबिंद सिंह जी महाराज कहने वो बोल लगा तू मजाक कीता मेरे नाल, तेनू पता नहीं मैं राजा, तेनू पता नहीं मैं सर्वशक्तिमान हां, तेनू पता नहीं मेरी कितनी ताकत है, तेनू पता नहीं मैं कितने संत उड़ा देते हैं, ते इतना झूठ इतना अनर्थ मेरे अगों बोलदा। कहने व्यास दियां अखां भर आईं, कहंदे हे भगवान मैं भी मूर्ख हो गया, इहदे कर्मां दे रेख मिटाण लगा जिहड़े कृष्ण तों नहीं मिटे, पूर्वलो कृत कर्म नहीं मिटेरी घर ने तां चे मो जापी अले जाप राम चे नाम। सुनियो बैन को भूप एम ऐठ नाकं, कियो मंद हासो बोलो एम बाकं। साहिब गुरु गोबिंद सिंह जी महाराज अखीर विच लिखदे ने भई तौन ही रोग से भूप हान, रहो नाक में कुष्ट छत्री सवान। चूंकि नक मरोड़ी उसने ते कोड़ दा जोर नक तो ही वधिया, नक गल गई, तड़प तड़प के कुछ दिनों तो बाद कोड़ दे ची मर गया। रहो नाक में कुष्ट छत्री सवान, भयो तौन ही रोग से भूपहान। इसे ही रोग तो
ਇਹ ਭੂਖ ਇਹ ਰਾਜਾ ਤੜਪ ਤੜਪ ਕੇ ਮਰ ਗਿਆ। ਗਿਆਨ ਪ੍ਰਬੋਧ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਜਿਹੜਾ ਪੂਰਬਲਾ ਕ੍ਰਿਤ ਹੈ ਇਹ ਨਹੀਂ ਮਿਟਦਾ। ਜੋ ਕੱਲ ਕਰ ਚੁੱਕੇ ਹਾਂ ਅੱਜ ਪੈਦਾ ਹੋਵੇਗਾ, ਜੋ ਕੱਲ ਕਰ ਚੁੱਕੇ ਹਾਂ ਮਹੀਨੇ ਬਾਅਦ ਪੈਦਾ ਹੋਵੇਗਾ, ਜੋ ਅੱਜ ਕਰਦੇ ਪਏ ਹਾਂ ਸਾਲ ਬਾਅਦ ਪੈਦਾ ਹੋਵੇਗਾ, 2 ਸਾਲ ਬਾਅਦ ਪੈਦਾ ਹੋਵੇਗਾ। ਬੀਜ ਦਾ ਆਪਣਾ ਆਪਣਾ ਸਮਾਂ, ਕੁਛ ਬੀਜ ਐਸੇ ਨੇ ਘੰਟੇ ਚ ਪੈਦਾ ਹੁੰਦੇ ਨੇ, ਕੁਛ ਬੀਜ ਐਸੇ ਨੇ ਇੱਕ ਦਿਨ ਵਿੱਚ ਜੰਮਦੇ ਨੇ, ਕੁਛ ਬੀਜ ਐਸੇ ਨੇ ਸਾਲ ਲੱਗਦਾ ਹੈ, 2 ਸਾਲ ਲੱਗਦੇ ਨੇ, 5-10 ਸਾਲ ਲੱਗਦੇ ਨੇ, ਵਿਚਕਾਰ ਫਾਸਲਾ ਹੈ। ਭੁੱਲ ਜਾਂਦੇ ਅਸੀਂ ਬੀਜਾ ਕੀ ਸੀ। ਦੁੱਖ ਅਕਾਰਨ ਨਹੀਂ ਆਉਂਦਾ, ਕਲੇਸ਼ ਅਕਾਰਨ ਨਹੀਂ ਆਉਂਦਾ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਗਿਆਨ ਪ੍ਰਬੋਧ ਦੀ ਬਾਣੀ ਰਾਹੀਂ ਜਗਤ ਨੂੰ ਇਹ ਦੱਸਿਆ ਜੋ ਕੁਛ ਵੀ ਤੇਰੀ ਝੋਲੀ ਚ ਪਿਆ ਅਕਾਰਨ ਨਹੀਂ ਹੈ, ਕੁਛ ਬੀਜਿਆ ਤੇ ਆ ਗਿਆ। ਕਰਮ ਤੋਂ ਸੰਸਕਾਰ ਬਣਦੇ ਨੇ, ਸੰਸਕਾਰਾਂ ਤੋਂ ਪ੍ਰਾਲਬਤ ਬਣਦੀ ਹੈ, ਪ੍ਰਾਲਬਤ ਤੋਂ ਦੁੱਖ ਬਣਦੇ ਨੇ, ਸੁੱਖ ਬਣਦੇ ਨੇ। ਇਸ ਤਰੀਕੇ ਨਾਲ ਇਹ ਜੀਵਨ ਦੀ ਸ਼ੰਖਲਾ ਚੱਲ ਰਹੀ ਹੈ, ਇਸ ਤਰੀਕੇ ਨਾਲ ਜ਼ਿੰਦਗੀ ਦੀ ਮਰਿਆਦਾ ਚੱਲ ਰਹੀ ਹੈ। ਔਰ ਬੇਤਰਤੀਬੀ ਨਹੀਂ ਹੈ ਕਿਧਰੇ, ਠੀਕ ਹੈ ਕਿਧਰੇ ਕਾਨੂੰਨ ਢਿੱਲਾ ਹੋਵੇਗਾ, ਕਿਧਰੇ ਸਮਾਜ ਦੇ ਨਿਯਮ ਢਿੱਲੇ ਹੋਣਗੇ, ਰੱਬ ਦੇ ਨਿਯਮ ਢਿੱਲੇ ਕੋਈ ਨਹੀਂ, ਇਤਨੀ ਮਿਹਨਤ ਕਰਦੇ। ਕਾਨੂੰਨ ਦੀ ਦੁਨੀਆਂ ਚ ਰਿਸ਼ਵਤ ਚੱਲ ਸਕਦੀ ਹੈ, ਝੂਠ ਚੱਲ ਸਕਦਾ ਹੈ, ਰੱਬ ਦੇ ਨਿਯਮ ਦੀ ਦੁਨੀਆਂ ਚ ਕੋਈ ਝੂਠ ਨਹੀਂ ਚੱਲਦਾ, ਕੋਈ ਫਰੇਬ ਨਹੀਂ ਚੱਲੇਗਾ, ਕੋਈ ਰਿਸ਼ਵਤ ਨਹੀਂ ਚੱਲੇਗੀ, ਕੋਈ ਅਨਰਥਪਣਾ ਨਹੀਂ ਚੱਲੇਗਾ। ਉਹ ਬਿਲਕੁਲ ਅਟਲ ਹੋ ਕੇ ਚੱਲਦੇ ਪੈਣ, ਅਟਲ ਨਿਯਮ। ਅਗਰ ਰੱਬ ਦਾ ਨਿਯਮ ਹੀ ਬਦਲ ਜਾਏ ਤਾਂ ਫਿਰ ਕਾਨੂੰਨ ਤੇ ਰੱਬ ਦੇ ਕੀ ਫਰਕ ਹੈ, ਇਤਨੀ ਮਿਹਨਤ ਕਰਾਂ। ਤੇ ਰਿਸ਼ਵਤ ਦੇ ਕੇ ਜੇ ਕਾਨੂੰਨ ਤੋਂ ਬਚ ਜਾਈਏ, ਤੇ ਰਿਸ਼ਵਤ ਦੇ ਕੇ ਥੋੜਾ ਜਿਹਾ ਦਾਨ ਕਰੀਏ, ਤੇ ਅਸੀਂ ਹੇ ਗੁਰੂ ਇੰਨੇ ਡਾਲਰ ਹੁਣ ਦਾਨ ਕਰ ਛੱਡਣ ਤਾਂ ਹੁਣ ਸਾਡੇ ਪਿਛਲੇ ਕਰਮ ਮੇਟਦੇ ਤੇ ਰਿਸ਼ਵਤ ਹੀ ਹੋ ਗਈ। ਤੇ ਇੰਨੇ ਡਾਲਰ ਰਹਿ ਕੇ ਅਗਰ ਗੁਰੂ ਕਰਮ ਮੇਟ ਦਿੰਦਾ ਤੇ ਖਿਮਾ ਕਰਨੀ, ਗੁਰੂ ਤੇ ਅਜੋਕੇ ਹੁਕਮਰਾਨਾਂ ਚ ਕੀ ਫਰਕ ਹੋ ਗਿਆ ਫਿਰ? ਇੰਨੀ ਮੈਂ ਅਰਜ਼ ਕਰਦਾ, ਇਸ ਤਰ੍ਹਾਂ ਦਾ ਨਿਯਮ ਨਹੀਂ ਹੈ ਪਰਮਾਤਮਾ ਦਾ, ਇਸ ਤਰ੍ਹਾਂ ਦਾ ਕਾਨੂੰਨ ਨਹੀਂ ਹੈ ਈਸ਼ਵਰ ਦਾ। ਅਟਲ ਨਿਯਮ, ਅਟਲ ਬਚਨ, ਅਟਲ ਕਾਨੂੰਨ, ਨਿਹਚਲ ਕਾਨੂੰਨ, ਬਣੀ ਹੋਈ ਇੱਕ ਪਰੰਪਰਾ, ਬਣੀ ਹੋਈ ਇੱਕ ਮਰਿਆਦਾ। ਜੋ ਤੂੰ ਕਰਮ ਕਰੇਗਾ ਸੰਸਕਾਰ ਬਣਨਗੇ, ਸੰਸਕਾਰਾਂ ਤੋਂ ਪ੍ਰਾਲਬਤ ਬਣੇਗੇ, ਪ੍ਰਾਲਬਤ ਤੋਂ ਦੁੱਖ ਤੇ ਸੁੱਖ ਬਣਨਗੇ, ਸ਼ੰਖਲਾ ਹੈ। ਤੂੰ ਸਰੀਰਕ ਕਰਮ ਕਰ, ਮਾਨਸਿਕ ਕਰਮ ਕਰ, ਰੂਹਾਨੀ ਕਰਮ ਕਰ, ਜਿਹੜੇ ਵੀ ਕਰਮ ਕਰੇਗਾ ਉਸ ਤੋਂ ਸੰਸਕਾਰ ਬਣਨਗੇ, ਔਰ ਸੰਸਕਾਰਾਂ ਤੋਂ ਪ੍ਰਾਲਬਤ ਬਣੇਗੀ, ਪ੍ਰਾਲਬਤ ਤੋਂ ਦੁੱਖ ਸੁੱਖ ਦੀ ਸ਼ੰਕਲਾ ਚਲੇਗੀ। ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਮੇਰਾ ਵਰਤਾਨ ਸਾਨੂੰ ਇਤਨਾ ਸਾਵਧਾਨ ਤੇ ਸੁਚੇਤ ਕਰ ਦੇਣ ਕਿ ਅਸੀਂ ਖੇਤ ਦੀ, ਇਸ ਸਰੀਰ ਰੂਪੀ ਖੇਤ ਦੀ ਧਰਤੀ ਵਿੱਚ ਕੱਲ ਤੋਂ ਚੰਗੇ ਬੀਜ ਬੋਈਏ ਤਾਂ ਕਿ ਝੋਲੀ ਵਿੱਚ ਸੁੱਖ ਪਵੇ, ਆਨੰਦ ਮਿਲੇ, ਖੁਸ਼ੀਆਂ ਨਾਲ ਖੇੜਿਆਂ ਨਾਲ ਸਾਡੀ ਝੋਲੀ ਭਰ ਜਾਏ। ਔਰ ਗੁਰੂ ਨੇ ਜਿਹੜਾ ਨਿਯਮ ਦੱਸਿਆ, ਜੋ ਮਰਿਆਦਾ ਸਾਨੂੰ ਦੱਸੀ ਹੈ, ਉਸਦੀ ਅਸੀਂ ਪੂਰਤੀ ਕਰ ਸਕੀਏ। ਔਰ ਰੱਬ ਦੀ ਦੌਲਤ, ਗੁਰੂ ਦੀ ਦੌਲਤ ਕਿੱਥੇ ਵਸੇਗੀ? ਇੱਥੇ ਵਸੇਗੀ, ਔਰ ਕਿਧਰੇ ਨਹੀਂ ਵਸੇਗੀ। ਕਿੱਥੇ ਵਸਾਓਗੇ? ਹੱਥਾਂ ਚ ਵਸਾਓਗੇ? ਪੈਰਾਂ ਚ ਵਸਾਓਗੇ? ਖਜ਼ਾਨਾ ਇਹੀ ਹੈ। ਇਹ ਕੁਦਰਤ ਨੇ ਸਾਨੂੰ ਖਜ਼ਾਨਾ ਦਿੱਤਾ ਦਿਮਾਗ, ਬੜੀ ਕੀਮਤੀ ਗੱਲ ਹੈ, ਇਹਨੂੰ ਦਸਮ ਦੁਆਰ ਕਹਿੰਦੇ ਨੇ। ਇੱਥੇ ਇਹ ਗੱਲਾਂ ਟਿਕਣਗੀਆਂ। ਹੁਣ ਦਰਵਾਜ਼ੇ ਟੁੱਟੇ ਪਏ ਹੋਣ ਤੇ ਬੈਂਕ ਦਾ ਕੋਈ ਜਿਹੜਾ ਚੌਕੀਦਾਰ ਹੈ ਉਹ ਵੀ ਨਾ ਹੋਵੇ, ਤੇ ਦਰਵਾਜ਼ੇ ਬੂਹੇ ਵੀ ਟੁੱਟੇ ਪਏ ਹੋਣ, ਤੇ ਜਿਹੜੀ ਦੌਲਤ ਪਈ ਉਹ ਤੇ ਸਵੇਰੇ ਕੋਈ ਨਹੀਂ ਹੋਵੇਗੀ, ਉਹ ਤੇ ਲੁੱਟੀ ਜਾਏਗੀ। ਤੋ ਦਸਤਾਰ ਤੇ ਕੇਸ ਇਹ ਦਰਵਾਜ਼ੇ ਨੇ, ਇਹ ਚੌਕੀਦਾਰੀ ਕਰਦੇ ਨੇ। ਵੀ ਪੁਰਖਾ, ਜੋ ਤੂੰ ਸੁਣਿਆ, ਜੋ ਤੂੰ ਪੜ੍ਹਿਆ, ਜੋ ਤੂੰ ਜਪਿਆ, ਜੋ ਤੂੰ ਨਿਤਨੇਮ ਕੀਤਾ, ਇਹ ਸੇਫ ਰਹਿ ਸਕੇ, ਇਹ ਜਮਾ ਰਹਿ ਸਕੇ, ਇਹਦੀ ਹਿਫਾਜ਼ਤ ਹੋ ਸਕੇ, ਇਹ ਕੁਦਰਤ ਨੇ ਸਾਨੂੰ ਇਹ ਵਸੀਲੇ ਦਿੱਤੇ ਨੇ। ਨਾ ਪਾਕ ਪਾਕ ਕਰ ਦੂਰ ਹਦੀਸਾ, ਸਾਬਤ ਸੂਰ ਦਸਤਾਰ ਸਰਾ, ਮੇਰੇ ਪਾਤਸ਼ਾਹ ਸਾਰਿਆਂ ਦੀ ਝੋਲੀ ਚ ਇਹ ਦਾਤ ਪਾਵੇ, ਭੁੱਲ ਚੁੱਕ ਲਈ ਖਿਮਾ ਦੀ ਜਾਚਨਾ, 3-4 ਦਿਨ ਤੁਹਾਡੇ ਹੋਰ ਚਰਨ ਪਰਸਨੇ ਨੇ। ਜੈਸੇ ਜੈਸੇ ਮੈਨੂੰ ਕੀਰਤਨ ਵਿੱਚੋਂ ਖਿਆਲ ਮਿਲ ਜਾਂਦਾ, ਅੰਦਰ ਮੇਰੇ ਵਿਚਾਰਾਂ ਐਸੀਆਂ ਨੇ ਕਿ ਕੋਈ ਲੜੀਵਾਰ ਮੈਂ ਮਜ਼ਮੂਨ ਤੁਹਾਡੇ ਸਾਹਮਣੇ ਰੱਖਦਾ, ਪਰ ਸਮੇਂ ਨੂੰ ਮੁੱਖ ਰੱਖਦੇ ਹੋਇਆਂ ਅੰਦਰੋਂ ਇਹ ਚਾਹਤ ਸੀ ਕਿ ਕਈ ਪਹਿਲੂਆਂ ਦੀ ਵਾਕਫੀਅਤ ਆਪ ਨੂੰ ਹੋ ਜਾਏ, ਤੇ ਇੱਕ ਪਾਠੀ ਦੀ ਤਰ੍ਹਾਂ ਮੈਂ ਪੜ੍ਹ ਪੜ੍ਹ ਕੇ ਆਪ ਨੂੰ ਸਰਵਣ ਕਰਾ ਰਿਹਾ। ਸਾਡੇ ਕੋਲ ਗਿਆਨ ਦਾ ਖਜ਼ਾਨਾ ਬੜਾ ਹੈ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਦਸਮ ਗ੍ਰੰਥ ਸਾਹਿਬ, ਭਾਈ ਗੁਰਦਾਸ ਜੀ ਦੀਆਂ ਵਾਰਾਂ, ਕਵਿਤ ਸਵਈਏ, ਨੰਦ ਲਾਲ ਦੀਆਂ ਗਜ਼ਲਾਂ, ਭਾਈ ਸੰਤੋਖ ਸਿੰਘ ਜੀ ਦਾ ਗੁਰਪ੍ਰਤਾਪ ਸੂਰਜ ਗ੍ਰੰਥ, 52 ਕਵੀਆਂ ਦੀ ਰਚਨਾਵਾਂ, ਪੰਥ ਪ੍ਰਕਾਸ਼, ਇਤਨਾ ਗਿਆਨ ਹੈ ਸਾਡੀ ਝੋਲੀ ਛੋਟੀ ਹੈ, ਗਿਆਨ ਤੇ ਬਹੁਤ ਕੁਛ ਹੈ ਸਾਡੇ ਕੋਲ, ਬੜੀ ਗੱਲ ਹੈ। ਅਸੀਂ ਇੱਕ ਮਾਲਦਾਰ ਕੌਮ, ਸਾਨੂੰ ਗਿਆਨ ਦੀ ਜਿਤਨੀ ਦੌਲਤ ਕਾਦਰ ਕਰੀਮ ਨੇ ਦਿੱਤੀ ਹੈ, ਗੁਰੂਆਂ ਨੇ ਦਿੱਤੀ ਹੈ, ਕਿਸੇ ਕੋਲ ਨਹੀਂ ਹੈ। ਇੱਕ ਛੋਟੀ ਜਿਹੀ ਕੁਰਾਨ ਹੈ ਇਤਨੀ ਵੱਡੀ ਮੁਸਲਮਾਨ ਉਮਤ ਕੋਲ, ਇੱਕ ਨਿੱਕੀ ਜਿਹੀ ਬਾਈਬਲ ਹੈ ਇਤਨੇ ਵੱਡੇ ਈਸਾਈ ਜਮਾਤ ਦੇ ਕੋਲ, ਇੱਕ ਛੋਟਾ ਜਿਹਾ ਨਿੱਕਾ ਜਿਹਾ ਗ੍ਰੰਥ ਹੈ ਧੰਮਪਦ ਸਮੁੱਚੇ ਬੋਧੀਆਂ ਦੇ ਕੋਲ। ਭਾਈ ਤੁਹਾਡੇ ਕੋਲ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ
ਗਿਆਨ ਦੇ ਅਵਤਾਰ, ਦਸਮ ਗ੍ਰੰਥ ਫਿਲਸਫਾ ਰੂਹਾਨੀਅਤ ਦਾ, ਕਵਿਤਾ ਦਾ, ਸੰਗੀਤ ਦਾ, ਕਲਾ ਦਾ, ਇਹ ਸਾਰਾ ਗਿਆਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਸਮ ਗ੍ਰੰਥ ਦੇ ਰਾਹੀਂ ਦਿੰਦੇ ਨੇ, ਫਿਰ ਆਪਣੇ 52 ਕਵੀਆਂ ਦੇ ਰਾਹੀਂ ਸਰਵਲੋਕ ਗ੍ਰੰਥ ਦੇ ਰਾਹੀਂ ਸਾਨੂੰ ਦਿੰਦੇ ਨੇ। ਭਾਈ ਗੁਰਦਾਸ ਜੀ ਦੇ ਕਵਿਤ ਸਵਈਏ ਨੇ, ਨੰਦ ਲਾਲ ਦੀਆਂ ਗਜ਼ਲਾਂ ਨੇ, ਪੰਥ ਪ੍ਰਕਾਸ਼ ਹੈ, ਇਤਨੇ ਗ੍ਰੰਥ ਨੇ, ਪੜ੍ਹਨ ਦਾ ਤੁਸੀਂ ਵਕਤ ਕੱਢੋ, ਸਮਝਣ ਦਾ ਤੁਸੀਂ ਵਕਤ ਕੱਢੋ, ਝੋਲੀ ਆਪਣੀ ਵੱਡੀ ਕਰੋ, ਦੌਲਤ ਬਹੁਤ ਸਾਰੀ ਹੈ, ਬਹੁਤ ਕੁਛ ਹੈ, ਬਹੁਤ ਕੁਛ ਹੈ। ਤੋ ਜੋ ਕੁਛ ਤੁਸੀਂ ਸਰਵਨ ਕੀਤਾ ਹੈ, ਮੇਰੇ ਪਾਤਸ਼ਾਹ ਦਿਮਾਗ ਦੀ ਝੋਲੀ ਵਿੱਚ ਪਾਵੇ ਤੇ ਹਿਫਾਜ਼ਤ ਕਰਨ ਦੀ ਸਮਰੱਥਾ ਦੇ ਦੇਵੇ। ਬੁੱਲ ਚੁੱਕ ਲਈ ਖਿਮਾ ਦੀ ਯਾਚਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।